ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਬੀਤ ਚੁੱਕੇ ਵਕਤ ਨੂੰ ਅੱਜ ਅਲਵਿਦਾ ਆਪਾਂ ਕਹਿ ਰਹੇ ਨੇ ਤਾਂ ਤੇ ਸਮੇਂ ਦੀ ਵੰਡ ਮੁਤਾਬਕ ਆਉਣ ਵਾਲੇ ਵਕਤ ਨੂੰ ਜੀ ਆਇਆ ਔਰ ਆਪਣੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਨੰਦ ਔਰ ਪ੍ਰਸੰਨਤਾ ਦੀ ਦੁਆ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ। ਅੱਜ ਦੀ ਇਸ ਵਿਚਾਰ ਦਾ ਵਿਸ਼ਾ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਸਮਾਂ ਕੀ ਹੈ, ਸਮੇਂ ਦੀ ਸਫਲਤਾ ਕੀ ਹੈ ਤੇ ਅਜਾਈਂ ਵਕਤ ਕੀ ਹੈ, ਇਸ ਨੂੰ ਆਪਾਂ ਬਖਸ਼ੇ ਕੋਈ ਸਮੇਂ ਵਿੱਚ ਰਹਿ ਕੇ ਵਿਚਾਰ ਸਕੀਏ। ਆਪ ਜੀ ਇਕਾਗਰਤਾ ਦੀ ਦਾਤ ਬਖਸ਼ਣਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਇੱਕ ਮੁਲਕ ਵਿੱਚ ਤਕਰੀਬਨ 31 ਦਸੰਬਰ ਦੀ ਰਾਤ ਨੂੰ ਲੋਕ ਆਪਣੀ ਰੁਚੀ ਮੁਤਾਬਕ ਬਤੀਤ ਕਰਦੇ, ਕਿਸੇ ਦੇ ਅੰਦਰ ਦੀ ਰੁਚੀ ਦੇ ਸੁਰਤ ਨਿਵਾਰਨ ਨੂੰ ਹੈ ਤੇ ਉਹ ਇਸ ਰਾਤ ਨੂੰ ਇਸ ਵਕਤ ਨੂੰ ਮੌਜ ਮਸਤੀ ਖਾਣ ਪੀਣ ਦੇ ਵਿੱਚ ਬਤੀਤ ਕਰ ਰਿਹਾ ਹੈ ਤੇ ਜਿਸ ਦੇ ਅੰਦਰ ਦੀ ਰੁਚੀ ਉਸਾਰੂ ਹੈ, ਪਰਮਾਤਮਾ ਵਾਲੇ ਪਾਸੇ ਝੁਕਾਅ ਹੈ, ਤੇ ਉਹ ਭੈ ਅਦਬ ਵਿੱਚ ਆ ਕੇ ਆਪਣੇ ਧਰਮ ਆਪਣੇ ਮਸਬ ਦੇ ਮੁਤਾਬਕ ਅਰਦਾਸ ਪ੍ਰਾਰਥਨਾ ਜੋਧ ਦੀ ਪ੍ਰੇਰ ਕਰਦਾ ਕਿ ਮੇਰਾ ਆਉਣ ਵਾਲਾ ਵਕਤ ਖੁਸ਼ਹਾਲੀ ਭਰਿਆ ਹੋ। ਪਰ ਮਨ ਚ ਖਿਆਲ ਆਇਆ ਕਿ ਸਤਿਗੁਰੂ ਜੀ ਨੇ ਗੁਰਸਿੱਖ ਤੇ ਇੰਨੀ ਕੁ ਕਿਰਪਾ ਕੀਤੀ ਹੈ, ਅਸੀਂ ਰੋਜ਼ ਸਮੇਂ ਦੀ ਕਦਰ ਕਰ ਰਹੇ ਹਾਂ ਤੇ ਰੋਜ਼ ਅਸੀਂ ਸਮੇਂ ਦੇ ਸੰਬੰਧ ਵਿੱਚ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਜਦੋਂ ਸਵੇਰੇ ਅੰਮ੍ਰਿਤ ਵੇਲਾ ਹੁੰਦਾ ਤੇ ਗੁਰਸਿੱਖ ਨੇਮ ਅਨੁਸਾਰ ਗੁਰੂ ਜੀ ਦੇ ਬਖਸ਼ੇ ਕੋਈ ਨੇਮ ਨੂੰ ਉਹਨਾਂ ਦੇ ਤਰਸ ਨਾਲ ਨਿਭਾਉਂਦਾ, ਪਰ ਨਿਤ ਨੇਮ ਤੋਂ ਬਾਅਦ ਜਦੋਂ ਉਹ ਬਾਣੀ ਦੀ ਸ਼ੁੱਧਤਾ ਸੰਬੰਧੀ ਨੇਮ ਸੰਬੰਧੀ ਅਰਦਾਸ ਕਰਦਾ ਕਿ ਤੁਸੀਂ ਕਿਰਪਾ ਕਰਕੇ ਕਰਾਇਆ, ਤੇ ਉੱਥੇ ਇੱਕ ਨਾਲ ਸ਼ਬਦ ਜ਼ਰੂਰ ਕਹਿੰਦਾ ਕਿ ਤੁਹਾਡੀ ਕਿਰਪਾ ਨਾਲ ਚਾਰ ਪੈਰ ਰਾਤ ਸੁੱਖ ਦੀ ਬਤੀਤ ਹੋਈ, ਮਿਹਰ ਕਰਿਓ ਆਉਣ ਵਾਲਾ ਦਿਨ ਤੁਹਾਡੀ ਰਜ਼ਾ ਤੇ ਸੁੱਖ ਨਾਲ ਬਤੀਤ ਹੋ। ਦੇਖੋ ਅਸੀਂ ਰੋਜ਼ ਸਮੇਂ ਦੀ ਗੱਲ ਕਰਨੇ, ਉਸ ਤੋਂ ਬਾਅਦ ਜਦੋਂ ਰਾਤ ਪੈਂਦੀ ਸੋਦਰ ਰਾਜ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ, ਰਾਤ ਨੂੰ ਸੌਣ ਲੱਗੇ ਹਾਂ ਤੇ ਗੁਰਦੁਆਰਾ ਸਾਹਿਬਾਨ ਵਿੱਚ ਵੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾਉਂਦਿਆਂ ਮਾਲਕ ਚਾਰ ਪੈਰ ਤੁਸੀਂ ਦਰਸ਼ਨ ਦੀਦਾਰੇ ਦੇ ਕੇ ਰਹਿਮਤਾਂ ਕੀਤੀਆਂ, ਸੁੱਖ ਨਾਲ ਚਾਰ ਪੈਰ ਦਿਨ ਨਿਕਲੇ, ਮਿਹਰ ਕਰਿਓ ਇਹ ਚਾਰ ਪੈਰ ਰਹਿਣ ਆਪਦੀ ਯਾਦ ਤੇ ਆਪਦੀ ਰਜ਼ਾ ਵਿੱਚ ਨਿਕਲੇ, ਕੇਵਲ ਸਾਰ ਬਾਦ ਨਹੀਂ ਆਪਾਂ। ਇਹ ਠੀਕ ਹੈ ਕਿ ਅਸੀਂ ਵਕਤ ਦੀ ਵੰਡ ਅਨੁਸਾਰ ਇਕੱਠੇ ਹੋਏ ਹਾਂ, ਪਰ ਇਹਨੂੰ ਆਪਾਂ ਪੋਜ਼ਿਟਿਵ ਉਸਾਰੂ ਲਿਜਾਣਾ ਨਾ ਕਿ ਤਰਕਵਾ। 31 ਦਸੰਬਰ ਤੇ 1 ਜਨਵਰੀ ਇਹ ਜਿਹੜੀ ਇਹਨਾਂ ਦੀ ਸੰਧਿਆ ਹੈ, ਦੇਖੋ ਦੋਨੋਂ ਮਿਲ ਰਹੇ ਨੇ ਤੇ ਸੰਧਿਆ ਦਾ ਅਰਥ ਹੀ ਹੁੰਦਾ ਜਿੱਥੇ ਦਿਨ ਤੇ ਰਾਤ ਮਿਲਣ, ਉਸ ਵਕਤ ਨੂੰ ਸੰਧਿਆ ਕਿਹਾ ਜਾਂਦਾ। ਜਦੋਂ 31 ਤੇ 1 ਮਿਲ ਲੱਗੇ ਨੇ ਤੇ ਉਹਦੇ ਵਿੱਚੋਂ ਆਉਣ ਵਾਲੇ ਵਕਤ ਨੇ ਆਉਣਾ, ਤੇ ਜੇ ਇਹ ਸਮੇਂ ਦੀ ਸੰਧਿਆ ਨਾਲ ਸਿੱਖ ਦਾ ਅੰਦਰ ਗੁਰੂ ਨਾਲ ਸੰਧਿਆ ਬਣਾ ਲੈ ਤੇ ਪਿਆਰਿਓ ਉਹਦਾ ਸੰਧਿਆ ਦਾ ਸਮਾਂ ਸਫਲ ਹੋ ਜਾਂਦਾ। ਅਸੀਂ ਹਜ਼ੂਰ ਦੇ ਚਰਨਾਂ ਚ ਜਦੋਂ ਅਸੀਂ ਬਾਣੀ ਪੜ੍ਹਨੇ, ਤੇ ਮੈਂ ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਸੁਝਾਅ ਹੈ, ਮਰਜ਼ੀ ਆਪੋ ਆਪਣੀ, ਅਸੀਂ ਗੁਰਮਤ ਦੀ ਸ਼ਬਦਾਵਲੀ ਇਹਨੂੰ ਫਿਰਕਾ ਪ੍ਰਸਤੀ ਨਾ ਸਮਝੋ, ਤੇ ਗੁਰਮਤ ਨੇ ਜਿਹੜੀ ਸਮੇਂ ਦੀ ਵੰਡ ਕੀਤੀ ਹੈ, ਜੇ ਸਾਲ ਦੀ ਵੰਡ ਵੀ ਆਪਾਂ ਕਰਦੇ ਹਾਂ ਤੇ 12 ਮਾਹ ਦੇ ਵਿੱਚ ਜਦੋਂ ਚੇਤ ਸ਼ੁਰੂ ਹੁੰਦਾ, ਯਤਨ ਕਰੀਏ ਕਿਤੇ ਮਾਰਚ ਦੀ 15 ਤਰੀਕ ਦੇ ਨੇੜੇ ਆਪਾਂ ਇੰਨਾ ਵੱਡਾ ਦੀਵਾਨ ਕਰੀਏ ਤੇ ਸਮਝ ਪੈ ਜਾਏ ਕਿ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਨੇ 12 ਮਾਹ ਦੇ ਪਹਿਲੇ ਮਹੀਨੇ ਦੀ ਆਰੰਭਤਾ ਹੋਈ। ਤੇ ਦੇਖੋ ਅੱਜ ਖੁਸ਼ਹਾਲੀ ਮੰਗਣ ਅਸੀਂ ਆਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੋਈ ਕਿ ਸਮਾਂ ਸਭ ਤੋਂ ਛੋਟੀ ਅਕਾਲੀ ਸਮੇਂ ਦੀ ਕੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ। ਆ ਬਾਲਮੁਖੀ ਤੌਰ ਤੇ ਤਾਂ ਸਭ ਤੋਂ ਛੋਟੀ ਇਕਾਈ ਆਪਾਂ ਜੇ ਗਿਣਾਂਗੇ ਤੇ 1 ਸੈਕਿੰਡ ਕਹਾਂਗੇ, ਸੈਕਿੰਡ ਤੋਂ ਮਿੰਟ ਨੇ, ਮਿੰਟਾਂ ਤੋਂ ਘੰਟੇ ਨੇ, ਫਿਰ ਅੱਗੇ ਸਮੇਂ ਦਾ ਵਿਸਤਾਰ। ਪਰ ਰਾਤ ਨੂੰ ਸੌਣ ਲੱਗਿਆਂ ਆਪ ਜੀ ਦੇ ਗਿਆਤ ਲਈ ਕਿ ਗੁਰੂ ਨਾਨਕ ਸਾਹਿਬ ਨੇ ਸਮੇਂ ਦੀ ਸਭ ਤੋਂ ਛੋਟੀ ਇਕਾਈ ਸਾਡੇ ਅੱਖ ਦੇ 1 ਵਾਰੀ ਝਮਕਣ ਨੂੰ ਮੰਨਿਆ, ਜਿਹਨੂੰ ਅਸੀਂ ਨਿਮਕ ਕਹਿੰਦੇ, ਇੱਕ ਫੋਲ ਕਿਹਾ ਜਾਂਦਾ, ਥੋੜਾ ਜਿਹਾ ਸਮਾਂ, ਉਸ 1 ਨਿਮਕ ਵਿੱਚੋਂ ਹੀ ਸਮੇਂ ਦਾ ਵਿਸਤਾਰ ਹੁੰਦਾ, ਉਸ 1 ਨਿਮਕ ਵਿੱਚੋਂ ਹੀ ਚਸੇ ਨਿਕਲਦੇ ਨੇ, ਵਿਸ਼ੇ ਨਿਕਲਦੇ ਨੇ, ਪਲ ਨਿਕਲਦੇ ਨੇ, ਘੰਟਿਆਂ ਨਿਕਲਦੀਆਂ ਨੇ, ਦਿਨ ਤੇ ਰਾਤ ਨਿਕਲਦੇ ਨੇ, ਤੇ ਦਿਨ ਰਾਤ ਦੇ ਸੁਮੇਲ ਨਾਲ ਮਕੀਨੇ ਖਿੱਤਾ ਨਿਕਲਦੀਆਂ ਨੇ, ਫਿਰ ਸਦੀਆਂ ਨਿਕਲਦੀਆਂ ਨੇ। ਸਮੇਂ ਦੀ ਸਭ ਤੋਂ ਛੋਟੀ ਅਕਾਈ ਅੱਖਾਂ ਦਾ 1 ਵਾਰੀ ਝਮਕਣਾ, ਵਿਸ਼ਵੇ ਚਸਿਆਂ ਘੜੀਆਂ ਪਹਿਰਾਂ ਸਿੱਤੀ ਵਾਰੀ ਮਾਂ ਹੋਵਾ, ਦੇਖੋ ਇਹ ਸਮੇਂ ਦੀ ਵੰਡ ਹਜ਼ੂਰ ਨੇ ਕੀਤੀ। ਮੈਂ ਇਸ ਕਰਕੇ ਕਿਉਂਕਿ ਗੁਰਮਤਿ ਚ ਕੀ ਹੈ ਸਮੇਂ ਦੀ ਗੱਲ, ਹੁਣ ਕੀ ਹੈ ਵਿਸ਼ਾ ਤੇ ਕੀ ਹੈ ਚਸਾ। ਸਿਆਣੇ ਲੋਕ ਕਹਿੰਦੇ ਆ ਪੁਰਾਤਨ ਜਿਹੜੇ ਲੋਕ ਸਨ ਸਮੇਂ ਦੀ ਇਸ ਤਰ੍ਹਾਂ ਵੰਡ ਕਰਦੇ ਸਨ, ਅੱਖ ਦੇ 15 ਫੋਰ, 15 ਵਾਰੀ ਅੱਖ ਝਮਕੀ ਜਾਏ ਤੇ ਇੱਕ ਵਿਸ਼ਾ ਬਣਦਾ ਜੋ ਸੋਹਿਲਾ ਸਾਹਿਬ ਤੁਸੀਂ ਪੜ੍ਹਦੇ। 15 ਵਿਸ਼ੇ ਹੋਣ, ਇਹਦਾ ਵਿਸਤਾਰ ਹੋਵੇ ਤੇ ਇੱਕ ਚਸਾ ਬਣਦਾ। 30 ਚਸੇ ਹੋ ਜਾਣ ਤੇ ਇੱਕ ਪਲ ਬਣਦਾ। 60 ਪਲ ਹੋਣ ਤੇ ਇੱਕ ਘੜੀ ਬਣਦੀ ਹੈ। 7.5 ਘੜੀਆਂ ਹੋਣ ਤੇ ਇੱਕ ਪਹਿਰ ਬਣਦਾ। ਜੇ 7.5 ਘੜੀਆਂ ਤੇ ਇੱਕ ਪਹਿਰ, 8 ਪਹਿਰ ਹੋ ਜਾਣ, ਇਹਦੇ ਵਿੱਚ ਦਿਨ ਤੇ ਰਾਤ ਆ ਜਾਂਦੇ ਨੇ, ਤੇ 7 ਦਿਨ ਇਕੱਠੇ ਹੋ ਜਾਣ, ਇੱਕ ਹਫ਼ਤਾ ਬਣ ਜਾਂਦਾ, ਤੇ 4 ਹਫ਼ਤਿਆਂ ਵਿੱਚੋਂ ਇੱਕ ਮਹੀਨਾ ਨਿਕਲਦਾ, 12 ਮਹੀਨਿਆਂ ਵਿੱਚੋਂ ਇੱਕ ਸਾਲ ਬਣਦਾ। ਬਸ ਇਹੀ ਸਮੇਂ ਦਾ ਵਿਸਤਾਰ ਹੈ। ਇਹ ਸਦੀਆਂ ਬਣ ਜਾਂਦੇ ਨੇ, ਯੁੱਗ ਬਣ ਜਾਂਦੇ ਨੇ, ਮੁੱਦਤ ਬੀਤ ਜਾਂਦੀ। ਪਰ ਜੋ ਬਾਣੀ ਚ ਗਿਆ, ਹਜ਼ੂਰ ਦੀ ਇੱਕ ਹੋਰ ਸਾਡੇ ਤੇ ਕਿਰਪਾ ਕੀਤੀ। ਅੱਗੇ ਮੈਂ ਅਰਜ਼ ਕਰਾਂ, ਅਖੀਰ ਤੇ ਸਮਾਂ ਕਿਵੇਂ ਸਫਲ ਹੋਵੇ? ਸਤਿਗੁਰੂ ਨੇ ਸਮੇਂ ਦੇ ਅਧੀਨ ਵੀ ਬਾਣੀ ਉਚਾਰਨ ਕਰ ਦਿੱਤੀ, ਸਮੇਂ ਦੇ ਅਧੀਨ ਉਹਨਾਂ ਨੂੰ ਸਰਲੇਖ ਬਣਾ ਲਿਆ। ਤੇ ਗੁਰੂ ਗ੍ਰੰਥ ਸਾਹਿਬ ਦਾ ਹਰ ਯਤਨ ਇਹ ਵੇ ਕਿ ਬੰਦੇ ਨੂੰ ਖਾਂਦਿਆਂ ਪੀਂਦਿਆਂ ਰਸਮਾਂ ਨਿਭਾਉਂਦਿਆਂ, ਘਰ ਵਿੱਚ ਰਹਿੰਦਿਆਂ ਰਿਸ਼ਤੇਦਾਰੀ ਨਿਭਾਉਂਦਿਆਂ ਵੀ ਕਿਤੇ ਪਰਮਾਤਮਾ ਦੀ ਯਾਦ ਨਾ ਭੁੱਲ ਜਾਏ। ਦੇਖੋ ਅਸੀਂ ਥੋੜ੍ਹਾ ਜਿਹਾ ਹਜ਼ੂਰ ਦੇ ਦਰਸ਼ਨ ਨਾਲ ਕਰੀ ਜਾਈਏ ਬਾਣੀ ਵਿੱਚੋਂ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਸੋਹਿਲਾ, ਸਾਡੇ ਘਰਾਂ ਵਿੱਚ ਇੱਕ ਪੁਰਾਣੀ ਜੀ ਰੀਤ ਸੀ ਸਮਾਜਿਕ, ਇਹ ਖੁਸ਼ੀ ਦਾ ਮੰਗਲਮਈ ਗੀਤ ਸੀ, ਤੇ ਸਤਿਗੁਰੂ ਨੇ ਇਸ ਸੋਹਿਲੇ ਨੂੰ ਮੌਤ ਚੇਤੇ ਕਰਾਉਣ ਵਾਸਤੇ ਸੋਗਮਈ ਦੀ ਥਾਂ ਇਹਨੂੰ ਖੁਸ਼ੀ ਦਾ ਗੀਤ ਬਣਾ ਦਿੱਤਾ। ਆਪਣੇ ਘਰਾਂ 'ਚ ਘੋੜੀਆਂ ਗਾਈਆਂ ਜਾਂਦੀਆਂ ਸਨ, ਤੇ ਜਦੋਂ ਕੋਈ ਚਲਾਣਾ ਕਰਦਾ ਸੀ ਉਦੋਂ ਅਲਾਨੀਆਂ ਪਾਈਆਂ ਜਾਂਦੀਆਂ ਸਨ, ਤੇ ਹਜ਼ੂਰ ਨੇ ਬਾਣੀ ਵਿੱਚ ਪਹਿਲਾਂ ਘੋੜੀਆਂ ਦੇ ਸਰਲੇਖ ਥੱਲੇ ਸ਼ਬਦ ਉਚਾਰਨ ਕੀਤਾ, ਤੇ ਫਿਰ ਅਲਾਣੀਆਂ ਦੇ ਸਰਲੇਖ ਥੱਲੇ ਕਿ ਘੋੜੀ ਚੜ੍ਹਦਿਆਂ ਵੀ ਪਤਾ ਲੱਗ ਜਾਏ ਬਾਣੀ ਕੀ ਕਹਿ ਰਹੀਏ, ਤੇ ਜਦੋਂ ਕਿਸੇ ਦੀ ਮੌਤ ਹੋ ਜਾਏ ਤੇ ਅਲਾਣੀ ਕੀ ਕਹਿ ਰਹੀ। ਦੇਖੋ ਇਹ ਅਸੀਂ ਕਿਰਪਾ ਕੀਤੀ। ਰਾਖਸ਼ੀ ਵਕਤ ਦੇ ਲੋਕਾਂ ਨੇ ਕਿਹਾ ਕਿ ਰਾਖ ਇਹ ਹਰਾਮ ਹੈ, ਰਾਖ ਬੰਦੇ ਦੀ ਰੁਚੀ ਨੂੰ ਨਿਵਾਰ ਵੱਲ ਜਾਂਦਾ। ਮੇਰੇ ਗੁਰੂ ਨੇ ਕਿਹਾ ਭਾਂਡਾ ਬੜਾ ਕੀਮਤੀ ਹੈ, ਇਹ ਤਾਂ ਤੁਸੀਂ ਸੋਚਣਾ ਇਸ ਭਾਂਡੇ ਵਿੱਚ ਅੰਮ੍ਰਿਤ ਪਾਉਣਾ ਹੈ ਕਿ ਜ਼ਹਿਰ ਪਾਉਣਾ। ਰਾਗ ਤਾਂ 7 ਸੁਰਾਂ ਵਿੱਚ ਹੀ ਹੈ। ਹਜ਼ੂਰ ਨੇ ਇਸ ਰਾਗ ਦੇ ਵਿੱਚ ਸ਼ਬਦ ਪਾ ਦਿੱਤਾ, ਤੇ ਜਿਸ ਦਿਨ ਭਾਈ ਮਰਦਾਨਾ ਜੀ ਨੇ ਹਜ਼ੂਰ ਦੇ ਸਨਮੁਖ ਪਹਿਲੀ ਵਾਰ ਰਾਗ ਗਾਇਆ ਤੇ ਗੁਰੂ ਜੀ ਨੇ ਇਹੀ ਸ਼ਬਦ ਕਹੇ, ਕਹਿਣ ਲੱਗੇ ਬੇ ਮਰਦਾਨਿਆ ਤੈਨੂੰ ਰਾਗ ਦੀ ਸੋਝੀ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੋਈ ਦੋਈ ਥਾਈ ਭਲਾ ਹੋ। ਰਾਗ ਸੀ ਪਰ ਸ਼ਬਦ ਨਹੀਂ ਸੀ। ਹਜ਼ੂਰ ਨੇ ਰਾਗ ਦੇ ਵਿੱਚ ਸ਼ਬਦ ਰੱਖ ਦਿੱਤਾ। ਦਾਤਾਰ ਨੇ ਘੋੜੀਆਂ ਦੇ ਸਰਲੇਖ ਥੱਲੇ ਬਾਣੀ, 7 ਦੇ ਸਰਲੇਖ ਥੱਲੇ ਬਾਣੀ, 12 ਦੇ ਸਰਲੇਖ ਥੱਲੇ ਬਾਣੀ, ਰਾਗਾਂ ਦੇ ਸਰਲੇਖ ਥੱਲੇ ਬਾਣੀ, ਇੱਥੋਂ ਤੱਕ ਕਿ ਜਿਹੜੀਆਂ ਪ੍ਰਚਲਿਤ ਧੁਨੀਆਂ ਸਨ, ਲੋਕ ਸੂਰਮਿਆਂ ਦੀ 12 ਗਾਉਂਦੇ ਸਨ, ਗੁਰੂ ਨੇ 9 ਧੁਨੀਆਂ ਵੀ ਬਾਣੀ ਵਿੱਚ ਲੈ ਲਈਆਂ। ਕਹਿਣ ਲੱਗੇ ਜੇ ਅਸਲੀ ਸੂਰਮਾ ਬਣੇ ਤੇ ਇਸ ਧੁਨ ਵਿੱਚ ਆ ਪੌੜੀਆਂ ਦਾ ਉਹ 9 ਧੁਨੀਆਂ। ਜਦੋਂ ਸਮੇਂ ਦੀ ਗੱਲ ਕੀਤੀ ਮੇਰੇ ਮਨ 'ਚ ਆਇਆ ਸਾਡੀ ਜ਼ਿੰਦਗੀ ਦਾ ਸਮਾਂ ਕਦੋਂ ਸ਼ੁਰੂ ਹੁੰਦਾ। ਆਮ ਤੌਰ ਤੇ ਜੇ ਤੁਸੀਂ ਦੇਖੋਗੇ ਅਸੀਂ ਕਹਾਂਗੇ ਬੰਦੇ ਦਾ ਸਮਾਂ ਸ਼ੁਰੂ ਹੋਇਆ ਜਨਮ ਤੋਂ। ਜਨਮ ਹੋਇਆ ਬੱਚੀ ਜਾਂ ਬੱਚੇ ਦਾ, ਹਰ ਕੋਈ ਇੱਕ ਗੱਲ ਕਹਿੰਦਾ ਇਤਨੇ ਵੱਜ ਕੇ ਇੰਨੇ ਮਿੰਟ ਤੇ ਜਨਮ ਹੋਇਆ। ਅਸੀਂ ਸ਼ੁਰੂਆਤ ਕਰਨੀ ਹੈ ਜਦੋਂ ਉਹ ਸੰਸਾਰ ਤੇ ਆਇਆ, ਪਰ ਗੁਰੂ ਗ੍ਰੰਥ ਸਾਹਿਬ ਸਮੇਂ ਦੀ ਗੱਲ ਕਰਦੇ ਨੇ ਜਦੋਂ ਮਾਤਾ ਦੇ ਉਧਰ ਵਿਚਾਰ ਕਹਿੰਦੇ। ਇਸ ਲਈ ਸਮਾਂ ਕਿਉਂ ਗੱਲ, ਸਿਰਫ ਗੱਲ ਸਮੇਂ ਦੀ ਕਰਨੀ। ਸਮਾਂ ਉੱਥੋਂ ਸ਼ੁਰੂ ਹੋਇਆ, ਪਰ ਉਸ ਸਮੇਂ ਨੂੰ ਹਜ਼ੂਰ ਨੇ ਇੱਕ ਕਿਰਪਾ ਕੀਤੀ, ਬਾਣੀ ਵਿੱਚ ਪੈਰ ਉਚਾਰਨ ਕਰ ਦਿੱਤੇ। ਜਿਵੇਂ 4 ਪੈਰ ਦਿਨ ਤੇ 4 ਪੈਰ ਰਾਤ ਸੀ, ਗੁਰੂ ਨੇ ਇਸ ਸਮੇਂ ਨੂੰ 4 ਪੈਰ ਰਾਤ ਬਣਾ ਦਿੱਤਾ। ਜ਼ਿੰਦਗੀ ਪੂਰੀ ਦਿਨ ਤੇ ਰਾਤ ਲੋਕ ਮੰਨਦੇ ਸਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਦਿਨ ਤੇ ਰਾਤ ਥੱਲੇ ਬਾਣੀ ਉਚਾਰਨ ਕਰ ਦਿੱਤੀ।
ਸੱਤ ਹਫ਼ਤੇ ਦੇ ਵਾਰਨੇ ਨੂੰ ਸਾਰੇ ਕਿਉਂਕ ਮਾਤਰ ਕਹੀ ਜਾਂਦਾ, ਗੁਰੂ ਨੇ ਸੱਤ ਬਾਰਾਂ ਦੇ ਥੱਲੇ ਸੱਤ ਵਾਰ ਹਫ਼ਤਾ ਉਚਾਰਨ ਕਰ ਦਿੱਤਾ। 15 ਥਿੱਤਾਂ ਦੀ ਲੋਕ ਗੱਲ ਕਰਦੇ ਸਨ, ਗੁਰੂ ਜੀ ਨੇ ਕਿਰਪਾ ਕੀਤੀ, ਉਹਨਾਂ ਨੇ 15 ਥਿੱਤਾਂ ਦੇ ਥੱਲੇ ਬਾਣੀ ਉਚਾਰਨ ਕਰ ਦਿੱਤੀ। ਸੰਸਕ੍ਰਿਤ ਵਾਲੇ 52 ਅੱਖਰਾਂ ਦੀ ਗੱਲ ਕਰਦੇ ਸਨ, ਗੁਰੂ ਜੀ ਨੇ 52 ਅੱਖਰਾਂ ਦੇ ਥੱਲੇ ਬਾਣੀ ਉਚਾਰਨ ਕਰ ਦਿੱਤੀ। ਜੇ ਕਿਸੇ ਨੇ 25 ਲਿਖਦਿਆਂ 35 ਦੀ ਗੱਲ ਕੀਤੀ ਤੇ ਗੁਰੂ ਨੇ ਉਹਨਾਂ ਅੱਖਰਾਂ ਦੇ ਥੱਲੇ ਬਾਣੀ ਉਚਾਰਨ ਕਰ ਦਿੱਤੀ। ਜ਼ਿੰਦਗੀ ਦਾ ਚੁਗਰਦਾ ਕੋਈ ਵੀ ਖਾਲੀ ਨਾ ਰਹਿਣ ਦਿੱਤਾ ਜਿਹਦੇ ਵਿੱਚੋਂ ਸਿੱਖ ਨੂੰ ਰੱਬ ਦੀ ਯਾਦ ਆਉਂਦੀ ਹੋ। ਦੇਖਿਓ ਸਾਡੀ ਜ਼ਿੰਦਗੀ ਦਾ ਪਹਿਲਾ ਪੈਰ ਤੇ ਆਹ ਸਾਡੇ ਜਿਹੜੇ ਪੈਰ ਨੇ ਹੁਣ ਰਾਤ ਚ ਆਪਾਂ ਬੈਠੇ, ਆਹ ਦੂਸਰਾ ਪੈਰ ਤਕਰੀਬਨ ਮੁੱਕਣ ਵਾਲਾ ਹੈ। ਮੈਂ ਤਕਰੀਬਨ ਸ਼ਬਦ ਵਰਤੇ ਹੈ, ਮੇਰੇ ਸਤਿਗੁਰੂ ਨੇ ਇੱਕ ਬਖਸ਼ਿਸ਼ ਕੀਤੀ, ਕਹਿਣ ਲੱਗੇ ਇੱਕ ਇਨਸਾਨ ਜਿਵੇਂ ਤੂੰ ਚਾਰ ਪੈਰ ਰਾਤ ਸੌਂ ਕੇ ਬਤੀਤ ਕਰਨਾ, ਆਹ ਮੈਂ ਤੈਨੂੰ ਦੱਸਾਂ ਤੇਰੀ ਜ਼ਿੰਦਗੀ ਦੇ ਰਾਤ ਦੇ ਚਾਰ ਪੈਰ ਨੇ, ਤੇ ਜਿਹੜਾ ਪਹਿਲਾ ਪੈਰ ਤੇਰੀ ਜ਼ਿੰਦਗੀ ਦਾ ਸ਼ੁਰੂ ਹੋਇਆ ਉਹ ਮਾਂ ਦੇ ਉਦਰ ਵਿੱਚ ਸੀ, ਤੇ ਜੇ ਕਿਤੇ ਪਹਿਲਾ ਪੈਰ ਹੀ ਅੰਤਲਾ ਪੈਰ ਬਣ ਗਿਆ ਤੇ ਪਿਆਰਿਆ ਤੇਰੀ ਕੀਮਤ ਸੰਸਾਰ ਵਿੱਚ ਕੋਈ ਨਹੀਂ ਪਾ ਸਕਦਾ। ਤੁਸੀਂ ਇਹਨਾਂ ਸ਼ਬਦਾਂ ਨੂੰ ਥੋੜ੍ਹਾ ਦੇਖ ਕੇ ਸੁਣੋ, ਪਹਿਲਾ ਪੈਰ ਹੀ ਅੰਤਲਾ ਪੈਰ ਬਣ ਜਾਏ, ਤੇ ਯਾਦ ਰੱਖੋ ਜੋ ਕੁਝ ਪਹਿਲੇ ਪੈਰ ਵਿੱਚ ਅੰਤਲੇ ਪੈਰ ਵਿੱਚ ਉਹ ਵੀ ਮੰਗਣੇ ਪੈਣ। ਸਿਰਫ ਇੱਕ ਇੱਕ ਤੁਕ ਅਸੀਂ ਦੇਖ ਲਈਏ, ਬਾਣੀ ਪੜ੍ਹਨ ਵਾਲੇ ਗੁਰਸਿੱਖ ਸਮਝ ਜਾਣਗੇ। ਪਹਿਲਾ ਪੈਰ ਸ਼ੁਰੂ ਹੋਇਆ ਸਿਮਰਨ ਤੋਂ, ਪਹਿਲਾ ਪੈਰ ਸ਼ੁਰੂ ਹੋਇਆ ਲਿਵ ਤੋਂ, ਪਹਿਲਾ ਪੈਰ ਸ਼ੁਰੂ ਹੋਇਆ ਅਰਦਾਸ ਤੋਂ, ਤੇ ਜਿਸ ਦਿਨ ਬੰਦਾ ਦੁਨੀਆਂ ਤੋਂ ਕੂਚ ਕਰਦਾ ਹੈ ਆਖਰੀ ਪੈਰ ਦੀ ਸਮਾਪਤੀ ਵੀ ਇਹਦੀ ਅੰਤਮ ਅਰਦਾਸ ਤੇ ਹੁੰਦੀ। ਅੰਤਮ ਅਰਦਾਸ ਕੀਤੀ ਤੇ ਕਹਾਣੀ ਖਤਮ। ਗੁਰੂ ਜੀ ਨੇ ਸਾਡੀ ਜ਼ਿੰਦਗੀ ਦੇ ਚਾਰ ਪੈਰ ਨਿਸ਼ਚਿਤ ਕੀਤੇ ਸਮੇਂ ਅਨੁਸਾਰ, ਤੇ ਉਹ ਸ਼ਬਦ ਕਹੋ ਨੇ ਕਿ ਪਹਿਲੇ ਪੈਰ ਰੈਣ ਕੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਆਹ ਹੈ ਸਾਡਾ ਸਮਾਂ ਸ਼ੁਰੂ ਹੋਇਆ। ਪਹਿਲਾ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਖਾਣੇ ਉਰਦ ਧਿਆਨ ਨਿਵਲਾ। ਪਹਿਲੇ ਪੈਰ ਵਿੱਚ ਜੀਵ ਖੁਦ ਅਰਦਾਸ ਕਰਦਾ, ਪਰ ਕਿਤਨੀ ਵੱਧ ਕਿਸਮਤੀ ਜਿਹੜੀ ਪਹਿਲੇ ਪੈਰ ਵਿੱਚ ਅਰਦਾਸ ਕਰਦਾ ਅੰਤਲੇ ਪੈਰ ਉਹਨੂੰ ਸਭ ਕੁਝ ਭੁੱਲ ਜਾਂਦਾ। ਇਹੀ ਕਾਰਨ ਕਿ ਅੰਤਲੇ ਪੈਰ ਕਈ ਵਾਰੀ ਫਿਰ ਪਰਿਵਾਰ ਦੇ ਜੀ ਇਕੱਠੇ ਹੋ ਕੇ ਸੰਤੀ ਰੂਪ ਚ ਅਰਦਾਸ ਕਰਦੇ ਨੇ, ਤੇ ਜੇ ਕਿਤੇ ਪਹਿਲਾ ਪੈਰ ਅੰਤ ਤੱਕ ਮਿਟ ਜਾਂਦਾ ਤੇ ਇਸ ਬੰਦੇ ਦੀ ਕੀਮਤ ਪਹਿਲੀ ਕੋਈ ਨਹੀਂ ਸੀ, ਇਹ ਬੇਸ਼ਕੀਮਤੀ ਸੀ। ਇਸੇ ਪਹਿਲੇ ਪੈਰ ਨੂੰ ਕਬੀਰ ਜੀ ਨੇ ਕਿਹਾ, ਕਬੀਰ ਜੈਸੀ ਉਪਜੀ ਪੇਟ ਤੇ, ਜੋ ਤੈਸੀ ਨਿਭ ਗਏ ਔੜ, ਹੀਰਾ ਕਿਸਕਾ ਬਾਬੜਾ ਪੂਜੈ ਨ ਰਤਨ, ਕਰੋੜ ਪਹਿਲਾ ਪੈਰ ਮਾਤਾ ਦਾ ਉਦਰ। ਦੂਸਰਾ ਪੈਰ ਜ਼ਿੰਦਗੀ ਦਾ ਸ਼ੁਰੂ ਹੋਇਆ ਸੀ, ਇੱਕ ਇੱਕ ਪੱਖ ਵੇਖਣਾ, ਪੈਰ ਵੇਖਣੇ ਨੇ, ਹਫ਼ਤੇ ਵੇਖਣੇ ਨੇ ਤੇ ਮਹੀਨੇ ਵੇਖਣੇ ਨੇ, ਤੇ ਅਖੀਰ ਤੇ ਬੇਨਤੀ ਕਰਨੀ ਸਮੇਂ ਦੀ ਸਫਲਤਾ। ਦੂਜਾ ਪੈਰ ਆਇਆ ਤੇ ਗੁਰੂ ਜੀ ਨੇ ਕਿਹਾ, ਦੂਜਾ ਪੈਰ ਹੈ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਜਿਹੜੀ ਲਿਵ ਜਿਹੜੀ ਅਰਦਾਸ ਸੀ ਦੂਜੇ ਪੈਰ ਚ ਭੁੱਲ ਗਈ। ਜਿਉਂ ਜਿਉਂ ਬੰਦਾ ਸੰਸਾਰ ਵੱਲ ਬਾਹਰ ਮੁਖੀ ਹੋਇਆ, ਅੰਤਰੀਵ ਖਜ਼ਾਨੇ ਉੱਤੇ ਪਰਦੇ ਪਈ ਗਏ, ਬਸ ਸੱਚ ਦੇ ਜਿਉਂ ਜਿਉਂ ਇਹਨੇ ਦੁਨੀਆਂ ਦਾ ਸ਼ੋਰ ਸੁਣਿਆ, ਅੰਦਰ ਵਾਲਾ ਨਾਦ ਇਹਦਾ ਗਵਾ ਚ ਗਿਆ। ਹੈ ਸੀ ਅੰਦਰ ਪਰ ਦੁਨੀਆਂ ਦੇ ਰੌਲੇ ਨੇ ਗਵਾ ਦਿੱਤਾ। ਦੂਜੇ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਖੱਤੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ, ਜਿਉਂ ਜਸ ਦਾ ਘਰ ਕਾਨ, ਖੱਤੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁੱਤ ਮੇਰਾ। ਬਸ ਜਦੋਂ ਮਾਂ ਨੇ ਬਾਰਮੁਖੀ ਬਿਰਤੀ ਬਣਾਈ ਬੱਚੇ ਦੀ, ਗੁਰਮੁਖੋ ਉਦੋਂ ਪੈਰ ਪਹਿਲਾਂ ਖਤਮ ਹੋ ਗਿਆ। ਤੀਸਰਾ ਪੈਰ ਜ਼ਿੰਦਗੀ ਦਾ ਆਇਆ, ਸਮਾਂ ਲੰਘੀ ਗਿਆ, ਉਹ ਪੈਰ ਸੀ ਤੀਜਾ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਤਨ ਤਨ ਜੋਬਨ ਸੋਚਿਤ, ਹਰ ਕਾ ਨਾਮ ਨਾ ਚੇਤਈ ਬਣ ਜਾ ਰਿਹਾ ਮਿੱਤਰਾ, ਬੱਧਾ ਛੁਟੈ ਜਿਦ। ਤੀਜੇ ਪੈਰ ਵਿੱਚ ਜਵਾਨੀ ਆ ਗਈ, ਧਨ ਆ ਗਿਆ, ਪ੍ਰਭਤਾ ਆ ਗਈ। ਸੱਚ ਜਾਣੋ ਇਸ ਜਵਾਨੀ ਤੇ ਧਨ ਦੀ ਹਨੇਰੀ ਇੰਨੀ ਕੁ ਆਈ, ਇਸ ਹਨੇਰੀ ਵਿੱਚ ਅੱਖਾਂ ਇੰਨੀਆਂ ਝੁੰਡਿਆ ਗਈਆਂ, ਜੰਮਦਿਆਂ ਰੱਬ ਭੁੱਲਿਆ, ਮਾਂ ਨੇ ਮੇਰਾ ਮੇਰਾ ਕਿਹਾ, ਤੇ ਜਦੋਂ ਜਵਾਨੀ ਆਈ ਉਦੋਂ ਜਨਮ ਦੇਣ ਵਾਲੇ ਮਾਪੇ ਵੀ ਬੰਦੇ ਨੂੰ ਭੁੱਲ ਗਏ, ਸਮਾਸਰ ਕਰ ਗਏ। ਜ਼ਿੰਦਗੀ ਦਾ ਚੌਥਾ ਪੈਰ ਆਇਆ, ਉੱਥੇ ਹਜ਼ੂਰ ਨੇ ਕਿਹਾ, کہ چوتھا پیر پکی کوئی فصل دی طرح سی. چوتھے پیر وچ بندہ ہن لبدا اس پیر نوں جس پیر وچ شروعات ہوئی سی, پھر ترلے کردا وہ پیر خطی نہیں ہوندا کیونکہ زندگی دے تین پیرا دو پیراں وچ اونوں گوا چکا. مہاراج جی نے کیا چوتھا پیر ہے رہن کے بن جا رہا مترا, لاوی آیا کھیت جان جم پکڑ چلایا بن جا رہا مترا, کسے نہ ملیا بھید, بس بندے دا چوتھا پیر تے ختم ہو گیا. یہ چار پیر اور دیکھو تھوڑا دے ستگرو نے یہاں چاراں نوں پھر دساں وچ ون دتا. اسی صرف چاپی مار دی, میں اپنی گل کر رہا ہوں کہ یہ 31 دسمبر ہر سال آنا ہے, جنہاں نوں رب اگلے سال زندگی دے وہ پھر بھی آن گے. ہو سکتا 31 دسمبر اگلی آن تک کئیاں دا پیاما ہو جانا, یہ سائیں دے حق. ہن حضور نے ساری زندگی دے 10 حصے کر دیتے چار تو, کہنے لگے 10 بال تن 20 روان 30 آنکھ کا سندر کہاو ہے. 10 سال لنگ ہے صرف بچپن وچ تے اجے نیانے کوئی سمجھ نہیں. 20 سال اس بندے دے اگاں جوانی دی دہلیز تے پیر رکھ دیا نکل گئے. 20 تو 30 سال تک انہیں پورا زور لایا کہ میرے ورگا سندر حسین چہرہ کوئی نہیں گرمکو. ادو کیول 20 تو 30 سال تک 10 سال بندہ جوانی دے سندرتا تے زور لاندا سی. اب کھما کرو چمڑی ہڈیاں چڑھ جاندی ہے بندہ پھر بھی زور لگتا ہے میرے ورگا دنیا چ سندر کوئی. سمے نو پہچان, 10 بال تن 20 روان 30 آنکھ کا سندر کہاو ہے. 40 سی پر ہوئے, 40 سال دی عمر وچ مکمل ہو گیا. 85 پد کسے 50 سال دی عمر چ پیر ڈھل لگے. 85 پد کسے 60 تے بڑھے پا آوے. 70 کا متکین 80 کا ویوہار نہ پاوے. 90 کا سیج آسنی مول نہ جانے اپ بل. ٹنڈولم ٹونڈم جت میں نانک جگ دھوے کا تولا. دیکھو بچپن شروع ہویا تے جدو ٹنڈولم ٹونڈم جت میں آگ نکلی, اگ تو پہلا شریر پوکدیا تو نکلیا. کہنے لگے جویں دی چکھا وچوں تو نکل گئی سچ جانیے دے 100 سال دی تو دی طرح ہی اڑ گئے. پتہ ہی ہو گئے کتھے. حضور نے 4 نوں 10 حصیاں چ ونڈیا, پھر اس تو بعد انہاں 10 نوں سفر کرن واسطے کرپا کیتی. دیکھو بانی چ ایک بچن ہے, اج حضور دا میں شبد پڑھ رہا سا کہ بن سمرن جیسے سرپ آر جاری اوتے پانچ آر جاری ہے, کہ سمرن تو بنا زندگی اس طرح جی میں سرپ دی کیوں ساکت جی میں نام نشاری. تے اگلی تو کہ ایک نمک جو سمرن میں جیا, نمک سمے کی چھوٹی اکائی ہے. ایک نمک جو سمرن میں جیا کوٹ دیوس لاکھ صدا پھر کیا. دو دکان وقت وجوہ دیا کہ جس انسان نے ایک نمک سما کتے بندگی وچ بتیت کر دیتا, کہنے لگے لکھاں کروڑاں دن جین نالوں ایک نمک بھی بڑا قیمتی ہے. ایک نمک بندگی گرو وچ نکل جائے وہ دے سامنے کروڑاں دنوں دی کوئی قیمت نہیں. تے بابا جی نے یہ اتر بانی چ دیتا, زندگی وہ جی سمرن چ گزر. تھی گرو جی نے کیا کہنے لگے بن سمرن بن رین برتھا بہائے. سما ویر چلا گیا میگ بنا جیوں کھیتی جائیں, جی پانی تو بنا بدلہ تو بنا کھیتی نہ دے پر چلی. ایک نمک اس نو سمجھے جو میں صرف آج سمے پہ عرض کروں, ایک نمک دا سمرن کروڑا سالاں دی عمر بھوگن نالوں چنگا. جے کروڑا سال بندہ جیندا رہا سائیں دی یاد نہیں, ٹھیک کہ دنیا وچ بہت کچھ کھٹیا, ہر بندہ انہوں پہچانن لگ پیا, ہر تھان سے وہ نام کی چرچا پاؤن لگی, پیٹ پیچھے بھی لوگ وہ سمت کر لگے. حضور نے کیا کہ جگا تک تو جیندہ رہے ہر پاس شوبھا کھٹ کے جائیں, جو ایک نمک سمرن وچ نہیں تو جیا تو تیرے جگا کی عمر بھی ویرت چلی گئی. بابا جی دے بچن تسی روز پڑھ دیو, جے جگ چارے آرجن. یہ بھی تو سمے ہے نا, جے جگ چارے آرجن ہور دسونی ہوئے نواں کھنڈاں وچ جانیاں نال چلے سب کوئے. گرمکو چنگا ناؤں رکھائے کہ
ਜਸ ਕੀਰਤ ਜਗ ਲੈ ਇੰਨੀ ਉਮਰ ਤੇ ਇੰਨੀ ਪ੍ਰਭਤਾ। ਮਹਾਰਾਜ ਜੀ ਨੇ ਕਿਹਾ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ
ਸਮਾਂ ਤਾਂ ਲੰਘਿਆ ਜੁਗਾਂ ਦੀ ਉਮਰ
ਪਰ ਸਾਈਂ ਦੀ ਨਦਰ ਚ ਪ੍ਰਵਾਨ ਹੋ ਗਏ। ਮਹਾਰਾਜ ਜੀ ਨੇ ਕਿਹਾ ਸਮਾਂ ਉਹ ਸਫਲ ਗੁਰਮਤ ਅਨੁਸਾਰ ਜਿਹੜਾ ਪਰਮਾਤਮਾ ਗੁਰੂ ਤੇ ਰੱਬ ਦੀ ਯਾਦ ਬਤੀਤ ਹੋਵੇ। ਇੱਥੇ ਮੈਂ ਅਰਜ਼ ਹੋਰ ਕਰਨੀ ਚਾਹੁੰਦਾ, ਦੇਖੋ ਅਸੀਂ ਸੱਤ ਦਿਨ ਮੰਨਦੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਸੱਤ ਵਾਰ ਆਉਂਦੇ ਨੇ ਤੇ ਦੋ ਵਾਰੀ ਬਾਰਾਂ ਮਾਹ ਆਉਂਦੇ। ਸੱਤ ਵਾਰ ਇੱਕ ਕਬੀਰ ਸਾਹਿਬ ਨੇ ਉਚਾਰਨ ਕੀਤੇ ਨੇ ਤੇ ਦੂਸਰੇ ਧੰਨ ਗੁਰੂ ਅਮਰਦਾਸ ਨੇ ਉਚਾਰਨ ਕੀਤੇ, ਇੱਕ ਬਾਰਾਂ ਮਾਹ ਆਦਿ ਗੁਰੂ ਨਾਨਕ ਸਾਹਿਬ ਨੇ ਤੁਖਾਰੀ ਰਾਤ ਉਚਾਰਨ ਕੀਤਾ ਤੇ ਦੂਸਰਾ ਬਾਰਾਂ ਮਾਹ ਸਭ ਨੂੰ ਪਤਾ ਮਾਝ ਰਾਤ ਧੰਨ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ। ਹੁਣ ਸੱਤ ਦਿਨ ਜਿਹੜੇ ਨੇ ਕਦੀ ਆਪਣਾ ਇੱਕ ਇੱਕ ਦਿਨ ਦਾ ਮੇਰਾ ਕਿਹਾ, ਕਈਆਂ ਨੂੰ ਤਾਂ ਇਹ ਵੀ ਸ਼ਾਇਦ ਮੈਨੂੰ ਖਿਮਾ ਕਰੋ ਇਹ ਵੀ ਨਹੀਂ ਪਤਾ ਹੋਣਾ ਕਿ ਸੱਤਾਂ ਦਿਨਾਂ ਦੇ ਵਿੱਚ ਹਜ਼ੂਰ ਨੇ ਨਿਮਕ ਮਾਤਰ ਸਾਨੂੰ ਉਪਦੇਸ਼ ਵੀ ਦਿੱਤਾ। ਅਸੀਂ ਗੁਰਮਤ ਅਨੁਸਾਰ ਜੇ ਦੇਖੀਏ ਸ਼ੁਰੂਆਤ ਹਫ਼ਤੇ ਦੀ ਕਿੱਥੋਂ ਹੁੰਦੀ, ਆਮ ਤੌਰ ਤੇ ਅਸੀਂ ਕਹਿੰਦੇ ਹਾਂ ਸੋਮਵਾਰ ਵਾਲਾ ਦਿਨ ਹਫ਼ਤਾ ਸ਼ੁਰੂ ਹੋ ਗਿਆ। ਗੁਰਮਤ ਨੇ ਕਿਹਾ ਨਹੀਂ, ਗੁਰਮਤ ਦਾ ਜਿਹੜਾ ਪਹਿਲਾ ਦਿਨ ਹੈ ਹਫ਼ਤੇ ਦਾ ਉਹ ਐਤਵਾਰ ਤੋਂ ਸ਼ੁਰੂ ਹੁੰਦਾ, ਸੋਮਵਾਰ ਇਸ ਦਾ ਦੂਸਰਾ ਦਿਨ ਹੈ ਤੇ ਇੱਕ ਇੱਕ ਤੁਕ ਮੈਂ ਸੱਤਾਂ ਦਿਨਾਂ ਦੀ ਆਪ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਕਿਉਂਕਿ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਅਰਦਾਸ ਕਰਕੇ ਮੰਗੀਏ ਕਿ ਨਿਮਕ ਤੋਂ ਲੈ ਕੇ ਸਦੀਆਂ ਤੱਕ ਦਾ ਸਮਾਂ ਕਿਤੇ ਸਦਾ ਸਫਲ ਹੋ ਜਾਏ। ਹਜ਼ੂਰ ਨੇ ਕਿਹਾ ਐਤਵਾਰ ਤੇਰੀ ਆਰੰਭਤਾ ਹੈ, ਐਤਵਾਰ ਨੂੰ ਤੂੰ ਕਹਿੰਦਾ ਛੁੱਟੀ। ਆਮ ਤੌਰ ਤੇ ਕਿਹਾ ਜਾਂਦਾ ਛੁੱਟੀ ਵਾਲਾ ਦਿਨ ਹੈ, ਆਰਾਮ ਨਾਲ ਉੱਠਾਂਗੇ, ਅੱਜ ਰੱਜ ਕੇ ਨੀਂਦ ਪੂਰੀ ਕਰਨੀ ਹੈ। ਤੇ ਜਦੋਂ ਹਫ਼ਤਾ ਸ਼ੁਰੂ ਹੁੰਦਾ ਤੇ ਅਸੀਂ ਕਹਿੰਦੇ ਹਾਂ ਅੱਜ ਮੇਰਾ ਪਹਿਲਾ ਦਿਨ ਹੈ, ਮੈਂ ਸਵਰਗ ਤੇ ਕੰਮ ਸ਼ੁਰੂ ਕਰਨਾ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਭਲਿਆ ਐਤਵਾਰ ਵਾਲਾ ਦਿਨ ਤੇਰਾ ਛੁੱਟੀ ਦਾ ਦਿਨ ਨਹੀਂ, ਐਤਵਾਰ ਤੇਰੀ ਆਰੰਭਤਾ ਹੈ, ਜਿੰਨਾ ਸਵਰਗ ਤੇ ਉੱਠ ਕੇ ਤੂੰ ਜਾਪ ਸ਼ੁਰੂ ਕਰਨਾ ਕਿਤੇ ਐਤਵਾਰ ਸਵਰਗ ਤੇ ਉੱਠ ਕੇ ਪਰਮਾਤਮਾ ਦੀ ਭਗਤੀ ਵੱਲ ਵੀ ਜੁੜ ਜਾ, ਫਿਰ ਹੋਵੇਗਾ ਕੀ। ਜੇ ਐਤਵਾਰ ਭਗਤੀ ਸ਼ੁਰੂ ਕਰੇਗਾ ਤੇ ਸ਼ਨਿਚਰਵਾਰ ਤੱਕ ਤੇਰੇ ਵਿੱਚ ਕਿੱਡੀ ਵੱਡੀ ਤਬਦੀਲੀ ਆ ਸਕਦੀ ਹੈ। ਦਾਦਾ ਜੀ ਨੇ ਪਹਿਲਾ ਵਾਰ ਜਦੋਂ ਗਿਣਿਆ ਤੇ ਕਹਿਣ ਲੱਗੇ ਆਦਿਤ ਕਰ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ। ਆਦਿਤ ਦਾ ਅਖਰੀ ਅਰਥ ਵੈਸੇ ਹੁੰਦਾ ਸੂਰਜ, ਐਤਵਾਰ ਨੂੰ ਸੂਰਜ ਦਾ ਵਾਰ ਮੰਨਿਆ। ਇਹਨੂੰ ਹਿੰਦੀ ਵਿੱਚ ਰਵੀਵਾਰ ਵੀ ਕਹਿਣ ਲੱਗੇ ਕਿਉਂਕਿ ਸੂਰਜ ਦਾ ਵਾਰ ਹੈ। ਹਜ਼ੂਰ ਨੇ ਕਿਹਾ ਕਿ ਆਦਿਤ ਕਰ ਭਗਤ ਆਰੰਭ, ਐਤਵਾਰ ਵਾਲੇ ਦਿਨ ਭਗਤੀ ਆਰੰਭ ਕਰ ਦੇ। ਕਾਇਆ ਮੰਦਰ ਮਨਸਾ ਥੰਮ, ਆ ਸਰੀਰ ਜਿਹੜਾ ਮੰਦਰ ਹੈ ਇਹਦੇ ਵਿੱਚ ਵਾਸ਼ਨਾਵਾਂ ਦੀ ਹਨੇਰੀ ਆਈ ਹੈ, ਜੇ ਭਗਤੀ ਕਰੇਗਾ ਤੇ ਭਗਤੀ ਥੰਮ ਦੀ ਤਰ੍ਹਾਂ ਤੇਰੇ ਸਰੀਰ ਨੂੰ ਬਚਾ ਲਵੇ। ਹੁਣ ਉਸ ਤੋਂ ਬਾਅਦ ਆਇਆ ਸੋਮਵਾਰ, ਹਫ਼ਤੇ ਦਾ ਦੂਸਰਾ ਦਿਨ, ਗੁਰਬਾਣੀ ਮੁਤਾਬਕ ਸੋਮਵਾਰ। ਸੋਮਵਾਰ ਨੂੰ ਚੰਦਰਮਾ ਦਾ ਵਾਰ ਮੰਨਿਆ ਗਿਆ ਜੋ ਸਮੇਂ ਦੀ ਵੰਡ ਹੈ। ਹਜ਼ੂਰ ਨੇ ਕਿਹਾ ਸੋਮਵਾਰ ਆਇਆ, ਸੁਣਿਆ ਕਿ ਸੋਮਵਾਰ ਜੇ ਚੰਦਰਮਾ ਦੀ ਰਾਤ ਹੋਵੇ ਤੇ ਸੱਪ ਦੀ ਮਣੀ ਵਿੱਚੋਂ ਵੀ ਅੰਮ੍ਰਿਤ ਝੜਦਾ, ਕਿਤਨਾ ਚੰਗਾ ਹੋਵੇ ਸੋਮਵਾਰ ਜਪੇ ਤੇ ਤੇਰੇ ਅੰਦਰ ਨਾਮ ਅੰਮ੍ਰਿਤ ਝੜਨ ਲੱਗ ਪਾ। ਗੁਰੂ ਜੀ ਨੇ ਕਿਹਾ ਸੋਮਵਾਰ ਸਸ ਅੰਮ੍ਰਿਤ ਝਰੈ ਚਾਖਤ ਵੇਦ ਸਗਲ ਬਿਖਰ ਹੈ। ਜੇ ਉਸ ਅੰਮ੍ਰਿਤ ਦੀ ਇੱਕ ਬੂੰਦ ਸੋਮਵਾਰ ਚੱਕ ਲੈ ਤੇ ਸਾਰੇ ਜ਼ਹਿਰ ਉਤਰ ਜਾਣ। ਬੁੱਧਵਾਰ ਆਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਬੁੱਧਵਾਰ ਬੁੱਧ ਕਰੇ ਪ੍ਰਕਾਸ਼, ਹਿਰਦੈ ਕਮਲ ਮੈਂ ਹਰ ਕਾ ਵਾਸ। ਬੁੱਧਵਾਰ ਰੱਬ ਤੇਰੀ ਬੁੱਧੀ ਵਿੱਚ ਤੇਰੀ ਅਕਲ ਵਿੱਚ ਪ੍ਰਕਾਸ਼ ਕਰਦਾ। ਬਾਹਰ ਨਾ ਭਟਕੀ, ਹਿਰਦੇ ਕੌਲ ਵਿੱਚ ਝਾਤੀ ਮਾਰ, ਉਹਦਾ ਸਿੰਘਾਸਨ ਤੇਰੇ ਹਿਰਦੇ ਵਿੱਚ ਹੈ। ਉਸ ਤੋਂ ਬਾਅਦ ਹੁੰਦਾ ਵੀਰਵਾਰ। ਆਮ ਤੌਰ ਤੇ ਪੰਜਾਬ ਚ ਇੱਕ ਭਰਮ ਹੈ ਤੇ ਉਹ ਵੈਸੇ ਸੱਤ ਸਮੁੰਦਰ ਪਾਰ ਕਰਕੇ ਆਪਣੇ ਪਿੱਛੇ ਤੁਰਿਆ ਹੁੰਦਾ। ਅਸਲੀਅਤ ਜੇ ਇੱਕ ਮਾਂ ਦੀ ਦਾਲ ਤੇ ਦੂਜਾ ਲੋਹਾ, ਉਹ ਅਜੇ ਵੀ ਇੰਡੀਆ ਤੋਂ ਸ਼ੁਰੂ ਹੋਇਆ ਸੀ, ਕੱਚੀ ਮੁੱਚੀ ਗੁਰਦੁਆਰਿਆਂ ਵਿੱਚ ਵੀ ਆ ਜਾਂਦਾ। ਲੋਕ ਉਸ ਭਰਮ ਨੂੰ ਪਾਲਣ ਲਈ, ਹੋ ਸਕਦਾ ਇੱਥੇ ਪਤਾ ਨਹੀਂ ਹੁੰਦਾ ਕਿ ਨਹੀਂ, ਇੱਕ ਭਰਮੇ ਗਿਆ ਉਹ ਤੇ ਮਾਂ ਦੀ ਦਾਲ ਵਿੱਚ ਕਿੱਲ ਤੇ ਮਨ ਚ ਆਇਆ ਅਸਲ ਵਿੱਚ ਬੰਦਾ ਆਪਣੇ ਭਰਮ ਨੂੰ ਪਾਲਦਾ ਪਿਆ। ਉਹ ਜਿਹੜੀ ਬਿਮਾਰੀ ਉੱਥੇ ਸੀ ਉੱਥੇ ਵੀ ਨਾਲ ਲੈ ਕੇ ਆ ਗਿਆ। ਹੁਣ ਹੋਇਆ ਸੀ ਵੀਰਵਾਰ ਇੱਕ ਖੇਡ ਸੀ ਵੀ ਕੱਪੜੇ ਨਹੀਂ ਧੋਣੇ,
ਵੀਰਵਾਰ ਨੂੰ ਕਿਸੇ ਇਸ਼ਨਾਨ ਨਹੀਂ ਕਰਨਾ, ਵੀਰਵਾਰ ਨੂੰ ਨਹਾਉਣਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਵੀਰਵਾਰ ਹੈ, ਅੱਜ ਸਵਗਤੇ ਉੱਠ ਕੇ ਕੱਪੜੇ ਵੀ ਧੋ, ਆਪਣੇ ਕੇਸ ਵੀ ਧੋ, ਪਿੰਡੇ ਦੀ ਮੈਲ ਵੀ ਲਾ ਤੇ ਵੀਰਵਾਰ ਇੰਨੀ ਬੰਦਗੀ ਕਰ, ਰੱਬ ਮੇਰ ਕਰੇ ਤੇਰੇ ਅੰਦਰ ਦੀ ਮੈਲ ਵੀ ਨਿਕਲ ਜਾ। ਸਮੇਂ ਦੀ ਬੰਦ ਕੀਤੀ। ਬੁੱਧਵਾਰ ਬੁੱਧ ਕਰੇ ਪ੍ਰਗਾਸ਼, ਖੇਡਾਂ ਕਮਲ ਮੈਂ ਹਰਕਾਂ ਵਾਸ, ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ, ਆ ਰਿੰਜੜੀ ਰਜੋ ਤਮੋ ਤੇ ਸਤੋ ਪੂਰੀ ਬਿਰਤੀ ਹੈ। ਵੀਰਵਾਰ ਤਿੰਨੇ ਇਕੱਠੇ ਕਰਕੇ ਰੱਬ ਦੀ ਬੰਦਗੀ ਕਰ। ਅੱਗੇ ਆਇਆ ਸ਼ੁੱਕਰਵਾਰ। ਹਜ਼ੂਰ ਨੇ ਕਿਹਾ ਕਿ ਕਈ ਲੋਕ ਵਰਤ ਰੱਖਦੇ ਸਨ। ਹਜ਼ੂਰ ਨੇ ਕਿਹਾ ਸ਼ੁੱਕਰਵਾਰ ਦਾ ਵਰਤ ਨਾ ਤੂੰ ਰੱਖ, ਤੂੰ ਸ਼ੁੱਕਰਵਾਰ ਨੂੰ ਦੁਨੀਆਂ ਦੀ ਹਰ ਗੱਲ ਨੂੰ ਸਹਿਣ ਦੀ ਤਾਕਤ ਰੱਖ, ਏਦੋਂ ਵੱਡਾ ਕੋਈ ਵਰਤ ਕੋਈ ਨਹੀਂ। ਤੇ ਸ਼ੁੱਕਰਵਾਰ ਵਾਲੇ ਦਿਨ ਕਿਤੇ ਆਪਣੇ ਮਨ ਨਾਲ ਲੜ, ਜਿਹੜਾ ਮਨ ਵਾਸਨਾਵਾਂ ਚ ਭੱਜਦਾ, ਘੱਟੋ ਘੱਟ ਸ਼ੁੱਕਰਵਾਰ ਹੀ ਲੜਕੇ ਨੂੰ ਬਚਾ। ਇਹ ਸਮਾਂ ਸਫਲ ਕਰਨ ਦੀ ਯੁਗ ਦੱਸੀ। ਸੁਕ੍ਰਿਤ ਸਹਾਰਾ ਇਹ ਸ਼ੁੱਕਰਵਾਰ, ਸੋ ਇਹ ਵਰਤ ਚੜ੍ਹੈ, ਅੰਤਿਮ ਆਪ ਆਪ ਸੋ ਲੜੈ। ਹੁਣ ਆ ਗਿਆ ਸ਼ਨਿਚਰਵਾਰ, ਸਮਾਂ ਵੰਡਿਆ ਹਜ਼ੂਰ ਨੇ, ਐਤਵਾਰ ਭਗਤੀ ਕਰ, ਸੋਮਵਾਰ ਤੈਨੂੰ ਅੰਮ੍ਰਿਤ ਦਾ ਰਸ ਕਿਤੇ ਆ ਜਾਏ, ਉਹ ਮੰਗਲਵਾਰ ਕਿਤੇ ਆ ਪੰਜ ਚੋਰਾਂ ਤੇ ਕਾਬੂ ਪਾ। ਮੰਗਲਵਾਰ ਤੂੰ ਕਾਬੂ ਪਾ ਸਕੇ, ਮੰਗਲਵਾਰੇ ਲੇ ਮਜੀਦ ਪੰਜ ਚੋਰ ਕੀ ਜਾਣੇ ਰੀਤ, ਤੂੰ ਕਿਤੇ ਪੰਜਾਂ ਚੋਰਾਂ ਤੋਂ ਆਪਣੇ ਆਪ ਨੂੰ ਬਚਾ। ਬੁੱਧਵਾਰ ਬੁੱਧ ਕਰੇ ਪ੍ਰਗਾਸ਼, ਹਿਰਦੈ ਕਮਲ ਮੈਂ ਹਰ ਗਾ ਬਾਸ, ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ, ਸੋ ਕਿਰਤ ਸਹਾਰੈ, ਸੋ ਇਹ ਵਰਤ ਚੜ੍ਹੈ, ਅੰਦਿਨ ਆਪ ਆਪ ਸੋ ਲੜੈ। ਤੇ ਸ਼ਨਿਚਰਵਾਰ ਤੱਕ ਕਹਿਣ ਲੱਗੇ ਮੜੀਆਂ ਤੇ ਦੀਵੇ ਨਾ ਬਾਲੀ, ਦੇਖੀ ਜੇ ਭਗਤੀ ਐਤਵਾਰ ਸ਼ੁਰੂ ਕੀਤੀ, ਗੁਰੂ ਮੇਰ ਕਰੇ ਸ਼ਨਿਚਰਵਾਰ ਤੇਰੇ ਅੰਦਰ ਨਾਮ ਦਾ ਦੀਵਾ ਬਲ ਜਾ। ਥਾਵਰ ਫਿਰ ਕਰ ਰਾਖ ਹੈ ਸੋਏ, ਥਾਵਰ ਦਰ ਤੇ ਸ਼ਨਿਚਰਵਾਰ, ਥਾਵਰ ਫਿਰ ਕਰ ਰਾਖ ਹੈ ਜੋ ਸੋਏ, ਜੋਤ ਦੀ ਬਤੀ ਘੱਟ ਮੈਂ ਜੋਏ, ਤੇਰੇ ਸਿਰ ਦੇ ਘਰ ਦੇ ਵਿੱਚ ਪਰਮਾਤਮਾ ਦੀ ਜੋਤ ਵਰਤੇ। ਮੇਰੇ ਕਹਿਣ ਤੋਂ ਮੁਰਾਦ ਹਜ਼ੂਰ ਨੇ ਸੱਤ ਦਿਨ ਵੀ ਸਫਲ ਕਰਨ ਦੀ ਗੱਲ ਕਹਿ ਦਿੱਤੀ। ਉਸ ਤੋਂ ਅੱਗੇ ਵੀ ਅਸੀਂ ਸਾਲ ਦੀ ਗੱਲ ਕਰਦੇ। ਆਮ ਤੌਰ ਤੇ ਕਿਹਾ ਜਾਂਦਾ ਕਿ ਬਾਰਾਂ ਮਾਹ ਆਮ ਕਵੀ ਉਚਾਰਦੇ ਸਨ, ਗੁਰੂ ਜੀ ਨੇ ਵਿਚਾਰ ਦਿੱਤਾ ਨਹੀਂ। ਚੇਤੇ ਰੱਖਿਓ ਕਵੀਆਂ ਦੇ ਬਾਰਾਂ ਮਾਹ ਇਸ਼ਕ ਮਜ਼ਾਕੀ ਦੀਆਂ ਗੱਲਾਂ ਕਰਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦਾ ਬਾਰਾਂ ਮਾਹ ਇਸ਼ਕ ਹਕੀਕੀ ਦੀ ਪਰਮਾਤਮਾ ਦੀ ਗੱਲ ਕਰਦਾ। ਅੱਜ ਆਪਾਂ ਸਾਰੇ ਕੀ ਮੰਗਣਾ ਹੈ? ਮੈਂ ਸਿਰਫ ਬਾਣੀ ਅਨੁਸਾਰ ਹਰ ਇੱਕ ਬੰਦਾ ਅਰਦਾਸ ਕਰਨਾ ਹੈ ਕਿ ਸੱਚੇ ਪਾਤਸ਼ਾਹ ਪਿਛਲੇ ਦਿਨ ਲੰਘ ਚੁੱਕੇ ਨੇ, ਆਉਣ ਵਾਲਾ ਸਾਲ ਖੁਸ਼ਹਾਲੀ ਦਾ ਹੋਵੇ। ਸੱਚੀ ਇਹ ਮੰਗਣਾ ਹੈ। ਕੋਈ ਬਿਜਨਸ ਵਾਲਾ, ਕੋਈ ਨੌਕਰੀ ਵਾਲਾ, ਕੋਈ ਲੋਕੀ, ਕੋਈ ਤੰਦਰੁਸਤ, ਕੋਈ ਦੁਕਾਨਦਾਰ, ਹਰ ਬੰਦਾ ਅਜੇ ਦੁਆ ਕਰਨਾ ਹੈ ਕਿ ਪਰਮਾਤਮਾ ਮਿਹਰ ਕਰ ਕਿ ਇਹ ਸਾਲ ਜਿਹੜਾ ਆਉਂਦਾ ਪਿਆ, ਇਹ ਖੁਸ਼ੀਆਂ ਦਾ, ਇਹ ਪ੍ਰਸੰਨਤਾ ਦਾ, ਇਹ ਖੇੜਿਆਂ ਦਾ। ਤੇ ਜਦੋਂ ਅਸੀਂ ਬਾਰਾਂ ਮਾਹ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਨੇ ਗੁਰਮੁਖ, ਉਹਦੀ ਸ਼ੁਰੂਆਤ ਆਨੰਦ ਤੋਂ ਹੁੰਦੀ ਹੈ ਤੇ ਉਹਦੀ ਸੰਪੂਰਨਤਾ ਵੀ ਆਨੰਦ ਤੋਂ ਹੁੰਦੀ। ਆਰੰਭਤਾ ਹੈ ਆਨੰਦ ਮਿਲ ਸਕਦਾ ਤੇ ਸੰਪੂਰਨਤਾ ਹੈ ਕਿ ਬਾਰਾਂ ਮਹੀਨਿਆਂ ਬਾਅਦ ਆਨੰਦ ਮਿਲ ਗਿਆ। ਭਾਵੇਂ ਪਾਠ ਹਰ ਮਹੀਨੇ ਹੁੰਦਾ, ਅਸੀਂ ਕਥਾ ਕਰਨ ਵਾਲੇ ਅਰਥ ਵੀ ਹਰ ਮਹੀਨੇ ਕਰਨੇ ਆ, ਪਰ ਜਿਹੜਾ ਸਫ਼ਰ ਬਾਰਾਂ ਮਹੀਨਿਆਂ ਦਾ ਗੁਰੂ ਨੇ ਦੱਸਿਆ, ਉਹ ਕਿਤੇ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਸਾਲ ਬਾਅਦ ਕਰਦਾ। ਜਦੋਂ ਅਸੀਂ ਬਾਰਾਂ ਮਾਹ ਪੜ੍ਹਦੇ ਹਾਂ, ਪਹਿਲੀ ਗੱਲ ਅੱਜ ਕੀ ਅਸੀਂ ਪਿਛਲੇ ਸਾਲ ਦਾ ਗੁਰੂ ਚਰਨਾਂ 'ਚ ਅਰਦਾਸ ਕਰੀਏ। ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਸਮਾਂ ਰੁਕਦਾ ਨਹੀਂ, ਇਹਨੇ ਤੁਰ ਹੀ ਜਾਣਾ। ਤੇ ਦੇਖੋ ਇੱਕ ਮਿੰਟ ਵੀ ਘੜੀ ਨੇ ਰੁਕਣਾ ਨਹੀਂ। ਜੇ ਅਸੀਂ ਕਹੀਏ ਵੀ ਜਾਣ ਵਾਲਿਆ ਇਹ ਅੱਜ ਚੱਲੇ, ਨੌ ਆਉਣ ਵਿੱਚ ਕੁਝ ਸਮਾਂ ਕਿਤੇ ਦੋ ਮਿੰਟ ਦੇ ਦਿਓ, ਪਿਆਰਿਓ ਚੇਤੇ ਰੱਖਿਓ, ਕਦੀ ਵੀ ਸਾਨੂੰ ਵਕਤ ਨੇ ਦੋ ਮਿੰਟ ਵੀ ਨਹੀਂ ਦੇਣੇ। ਉਹ ਕਹਿੰਦਾ ਵਕਤ ਮੁਕਰਰ ਹੈ, ਭਾਵੇਂ ਬੰਦੇ ਨੇ ਨਿਸ਼ਚਿਤ ਕੀਤਾ, ਪਰ ਇਹਨੂੰ ਆਪਣੇ ਸਮੇਂ ਮੁਤਾਬਕ ਜ਼ਰੂਰ ਜਾਣਾ ਪਏ, ਕਿਉਂਕਿ ਸਮਾਂ ਰੁਕਦਾ ਨਹੀਂ। ਤੇ ਮੈਂ ਇੱਕ ਅਰਜ਼ ਕਰਕੇ ਆਇਆ, ਥੋੜੀ ਜਿਸ ਗੱਲ ਨੂੰ ਸਮਝ ਆ ਗਈ। ਯੂਨਾਨ ਵਿੱਚ ਕਿਸੇ ਨੇ ਸਮੇਂ ਦੀ ਮੂਰਤੀ ਬਣਾਈ ਸੀ, ਸਮੇਂ ਦਾ ਬੁੱਤ ਬਣਾਇਆ, ਤੇ ਜਿਹੜੀ ਉਸ ਬੁੱਤ ਦੀ ਬਣਤਰ ਸੀ ਉਹਦੇ ਤਿੰਨ ਗੱਲਾਂ ਬੜੀਆਂ ਵਿਲੱਖਣ ਸਨ। ਉਹਨੇ ਬੁੱਤ ਬਣਾਇਆ ਸਮੇਂ ਦਾ, ਤੇ ਉਹਦੇ ਪੈਰਾਂ ਦੀ ਮੁਦਰਾ ਇਸ ਤਰ੍ਹਾਂ ਸੀ
ਕਿ ਇੱਕ ਕਦਮ ਪਿੱਛੇ ਵੇ ਤੇ ਇੱਕ ਪੈਰ ਅੱਗੇ ਵੇ, ਇੰਝ ਲੱਗਦਾ ਸੀ ਜਿਵੇਂ ਇਹ ਤੁਰਦਾ ਪਿਆ। ਦੂਸਰਾ, ਉਹਨੇ ਉਸ ਬੁੱਤ ਦੇ ਦੋਨੋਂ ਹੱਥ ਜੋੜ ਕੇ ਉਹਦੇ ਹੱਥ ਦੇ ਵਿੱਚ ਇੱਕ ਤੇਜ ਤਿੱਖਾ ਦਾਂਤ ਪਕੜਾ ਦਿੱਤਾ, ਜਿਹੜਾ ਦੋਨਾਂ ਪਾਸਿਆਂ ਤੋਂ ਵੀ ਤੇਜ ਸੀ ਤੇ ਜਿੱਧਰ ਉਹਦੀ ਨੋਕ ਸੀ ਉੱਥੋਂ ਵੀ ਤੇਜ ਸੀ। ਤੀਸਰਾ, ਉਹਨੇ ਕੰਮ ਕੀ ਕੀਤਾ ਕਿ ਉਸ ਬੁੱਤ ਦੇ ਸਿਰ ਦੇ ਉੱਪਰ ਪਿਛਲੇ ਪਾਸੇ ਕੋਈ ਵਾਲ ਨਹੀਂ, ਸਿਰਫ ਉਹਦੇ ਮੱਥੇ ਦੇ ਉੱਤੇ ਦੋ ਕੁ ਵਾਲ ਉਹਨੇ ਲਟਕਾ ਦਿੱਤੇ। ਥੱਲੇ ਲਿਖ ਦਿੱਤਾ, ਇਹ ਵਕਤ ਦਾ ਬੁੱਤ ਹੈ, ਇਹ ਸਮੇਂ ਦਾ ਸਟੈਚੂ ਹੈ। ਲੋਕੀ ਦੇਖੀ ਗਏ, ਕਈਆਂ ਨੇ ਖੱਸੇ, ਕਈਆਂ ਨੇ ਮਜ਼ਾਕ ਕੀਤਾ ਵੀ ਸਦਾਈ ਬੰਦਾ ਇਹ ਮੂਰਤ ਜੀ ਬਣਾ ਕੇ ਇਹ ਬੁੱਤ ਖੜਾ ਕਰਕੇ ਲਿਖ ਕੇ ਚਲਾ ਗਿਆ ਵੀ ਇਹ ਵਕਤ ਦਾ ਸਮੇਂ ਦਾ ਬੁੱਤ ਹੈ। ਪਰ ਇਹ ਕਿਵੇਂ ਪਤਾ ਲੱਗਿਆ? ਮੁੱਦਤ ਪਾਤ ਕੋਈ ਦਾਰਸ਼ਨਿਕ ਆਇਆ, ਕੋਈ ਸਿਆਣਾ ਪੁਰਸ਼ ਆਇਆ, ਉਹਨੇ ਉਸ ਬੁੱਤ ਨੂੰ ਬੜੀ ਨੀਤ ਨਾਲ ਦੇਖਿਆ ਤੇ ਫਿਰ ਉਹਨੇ ਜਿਹੜੀ ਉਹਦੀ ਵਿਆਖਿਆ ਕੀਤੀ ਉਹ ਅੱਜ ਮੈਂ ਜ਼ਰੂਰੀ ਸਮਝਣਾ, ਭਾਵੇਂ ਸੰਖੇਪ ਜੀ ਕਰਾਂ। ਉਹਨੇ ਤਿੰਨੇ ਥਾਵਾਂ ਦੇਖੀਆਂ, ਪੈਰ ਦੇਖੇ, ਉਹਦੇ ਹੱਥ ਦੇਖੇ ਤੇ ਉਹਦੇ ਸਿਰ ਨੂੰ ਦੇਖਿਆ। ਉਹਨੇ ਕਿਹਾ, ਦੁਨੀਆਂ ਦੇ ਲੋਕੋ, ਇਹ ਤਿੰਨ ਗੱਲਾਂ ਸਮੇਂ ਦੀਆਂ, ਖਾਸ ਕਰਕੇ ਉਹਦੇ ਚਿੰਨ ਜਿਹੇ ਨੇ। ਉਹਨੇ ਪਹਿਲੀ ਵਿਆਖਿਆ ਕੀਤੀ, ਇਹਦੇ ਪੈਰ ਦੇਖੋ, ਇੱਕ ਪੈਰ ਪਿੱਛੇ ਵੇ ਤੇ ਇੱਕ ਪੈਰ ਅੱਗੇ ਵੇ, ਇਹ ਜਿਸ ਦਿਨ ਦਾ ਬਣਿਆ ਇਸੇ ਤਰ੍ਹਾਂ ਖਲੋਤਾ ਤੇ ਦੂਰੋਂ ਅੰਜ ਪ੍ਰਤੀਤ ਹੁੰਦਾ ਕਿ ਜਿਵੇਂ ਤੁਰਦਾ ਪਿਆ, ਤੁਰਨ ਦੀ ਮੁਦਰਾ ਵਿੱਚ। ਸਵੇਰੇ ਦੇਖਦੇ ਹਾਂ ਉਦੋਂ ਵੀ ਤੁਰਦਾ, ਸ਼ਾਮ ਨੂੰ ਦੇਖਦੇ ਹਾਂ ਉਦੋਂ ਵੀ ਤੁਰਦਾ ਬੁੱਤ, ਤੇ ਜੇ ਰਾਤ ਨੂੰ ਅਸੀਂ ਸੌਂ ਜਾਂਦੇ ਹਾਂ ਇਹ ਤੁਰਨ ਦੀ ਮੁਦਰਾ ਵਿੱਚ ਖਲੋਂਦਾ ਹੈ। ਉਹ ਕਹਿੰਦੇ ਜਿਸ ਬੰਦੇ ਨੇ ਇਹਦੇ ਪੈਰ ਹੀ ਕੋਈ ਜੇ ਬਣਾਏ, ਉਹ ਦੱਸਣਾ ਚਾਹੁੰਦਾ ਸੀ ਕਿ ਬੰਦਿਆ ਤੂੰ ਭਾਵੇਂ ਸੁੱਤਾ ਵੀ ਰਹੀ ਤੇ ਤੇਰਾ ਸਰੀਰ ਆਰਾਮ ਕਰੇਗਾ, ਪਰ ਜਿਹੜਾ ਸਮਾਂ ਰੱਬ ਨੇ ਤੈਨੂੰ ਦਿੱਤਾ ਇਹਨੇ ਆਰਾਮ ਨਹੀਂ ਕਰਦਾ, ਸਮਾਂ ਕਦੀ ਨਹੀਂ ਰੁਕਦਾ। ਅਸੀਂ ਆਰਾਮ ਕਰਨੇ ਹਾਂ, ਸਵਾਸ ਤਾਂ ਆਰਾਮ ਨਹੀਂ ਕਰਦੇ, ਇੱਥੋਂ ਤੱਕ ਅਸੀਂ ਖੁਦ ਆਰਾਮ ਕਰਨੇ ਹਾਂ ਪਰ ਘੜੀ ਨੂੰ ਆਰਾਮ ਨਹੀਂ ਕਰਨ ਦਿੰਦੇ। ਜਿਹੜੀ ਘੜੀ ਕਿਤੇ ਅੱਧਾ ਘੰਟਾ ਰੁਕ ਜਾਏ ਜਾਂ ਘੜੀ ਦੀਆਂ ਸੂਈਆਂ ਰੁਕ ਜਾਣ, ਆਪਾਂ ਉਤਾਰ ਕੇ ਕਹਿੰਦੇ ਕੂੜੇ ਸੱਟੋ, ਜਿੰਨੇ ਚੱਲਣੇ ਹੀ ਨਹੀਂ, ਜਿੰਨੇ ਬੰਦ ਹੋ ਜਾਣਾ, ਇਹਦੀ ਲੋੜ ਸਾਨੂੰ ਕੀ ਹੈ, ਕਿਉਂਕਿ ਰੁਕਦੀ ਨਹੀਂ, ਇਹਨੇ ਚੱਲੀ ਜਾਣਾ। ਉਹਨਾਂ ਕਿਹਾ ਕਿ ਜਿਹੜਾ ਇਹ ਤੁਰਦਾ ਪਿਆ ਇਹ ਪ੍ਰਤੀਤ ਹੋ ਰਿਹਾ ਕਿ ਸਮੇਂ ਨੇ ਰੁਕਣਾ ਨਹੀਂ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਲੰਘਦਾ ਪਿਆ ਸਮਾਂ ਕਦੀ ਪਿਛਲਾ ਝਾਤੀ ਮਾਰੀ, ਮਿਥਿਆ ਮੋਹ ਬੰਦਾ ਜਿਤ ਪਾਰਚ। ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਗੁਜਰੀ ਜਾਤ ਦਵਾਰ ਜਾਂ ਸ਼ੋ ਪਾਏ ਆਪਣਾ, ਤੇਰੀ ਉਮਰ ਗੁਜਰਦੀ ਪਈ ਹੈ, ਸਮਾਂ ਲੰਘਦਾ ਪਿਆ ਤੁਰਿਆ ਜਾਂਦਾ। ਦੇਖੀ ਬਾਬਾ ਫਰੀਦ ਸਾਹਿਬ ਨੇ ਕਿਹਾ, ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਹਨ, ਜੋ ਜੋ ਬੰਜੇ ਦੀਹੜਾ ਸੋ ਉਮਰ ਹੱਥ ਪਵਨ। ਜਿਹੜੇ ਦਿਨ ਲੰਘਦਾ ਉਮਰ ਨੂੰ ਹੱਥ ਪੈ ਪਾਉਂਦੇ ਨੂੰ ਤੁਰਿਆ ਜਾਂਦਾ। ਤਾਂ ਹੀ ਗੁਰੂ ਜੀ ਨੇ ਕਿਹਾ, ਰਹਿਣ ਗਈ ਮਤ ਦਿਨ ਵੀ ਜਾਏ, ਇਹ ਸਮਾਂ ਨਿਕਲਦਾ ਪਿਆ ਹੈ, ਸਮੇਂ ਨੇ ਰੁਕਣਾ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਉਹ ਗੁਰਮੁਖ ਸੰਤ ਕਵੀ, ਉਹਨਾਂ ਨੇ ਤਕਰੀਬਨ ਤਿੰਨ ਰਚਨਾਵਾਂ ਸਮੇਂ ਨਾਲ ਸੰਬੰਧਿਤ ਸਨ। ਇੱਕ ਤਾਂ ਸਰਲੇਖ ਇਹ ਸੀ ਕਿ ਮੈਂ ਰਹੀ ਵਾਸਤੀ ਘੱਟ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਧਰੀ ਸਮੇਂ ਕਸਖਾਈ ਕੰਨੀ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਬੜਾ ਯਤਨ ਕੀਤਾ ਸਮਾਂ ਰੁਕ ਜਾਏ ਪਰ ਰੁਕਿਆ ਨਹੀਂ। ਅੱਜ ਬੰਦਾ ਜ਼ੋਰ ਮਾਰਦਾ ਜੀ, ਮਹਿਸੂਸ ਨਾ ਕਰਿਓ, ਅਸੀਂ ਕਿਉਂ ਚਿਹਰੇ ਦਾ ਰੰਗ ਬਦਲਦੇ ਹਾਂ? ਅਸੀਂ ਵਕਤ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਕਿਉਂਕਿ ਸਮਾਂ ਕਹਿੰਦਾ ਪਿਆ ਕਿ ਤੇਰੇ ਕਾਲਿਆਂ ਤੋਂ ਚਿੱਟੇ ਆ ਗਏ ਨੇ। ਆਪਾਂ ਯਤਨ ਕਰਦੇ ਹਾਂ ਕਿ ਸਮੇਂ ਨੂੰ ਰੋਕਣ ਦਾ, ਚਿੱਟੇ ਰੱਖਿਓ ਕਿ ਰੰਗ ਕਦੀ ਸਮੇਂ ਨੂੰ ਰੋਕ ਨਹੀਂ ਸਕਦਾ, ਕਦੀ ਨਹੀਂ ਰੋਕ ਸਕਣਾ। ਇਸ ਅਸਲੀਅਤ ਨੂੰ ਸਮਝੀਏ। ਹਜ਼ੂਰ ਨੇ ਕਿਹਾ, ਇਹ ਰੁਕਦਾ ਨਹੀਂ, ਇਹਨੇ ਤੁਰੇ ਜਾਣਾ ਹੈ। ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿਵੇਂ ਨਾ ਸਕੀ ਰੋਕ ਅਤਕ ਜੋ ਪਾਈ ਭੰਨੀ, ਹੋ ਸੰਭਲ ਸੰਭਾਲ ਇਸ ਸਮੇਂ ਨੂੰ, ਕਰ ਸਬਲ ਉੱਡਣ ਦਾ ਜਾਮਦਾ, ਤੇ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਇਹਨੇ ਵਾਪਸ ਨਹੀਂ ਆਉਂਦਾ। ਉਹਨੇ ਕਿਹਾ ਵੀ ਜਿਹੜੀ ਚੱਲਦੀ ਕੋਈ ਪੈਰ ਨੇ, ਇਹ ਕਹਿ ਰਹੇ ਨੇ ਕਿ ਸਮੇਂ ਨੇ ਰੁਕਣਾ ਨਹੀਂ। ਲੋਕਾਂ ਕਿਹਾ ਵੀ ਦਲੀਲ ਤੇਰੀ ਚ ਵਜ਼ਨ ਹੈ, ਸੱਚ ਹੈ ਕਿ ਤੁਰਦਾ ਸਮਾਂ ਵੀ ਰੁਕਦਾ ਨਹੀਂ। ਉਹਨਾਂ ਕਿਹਾ ਫਿਰ ਇਹਦੇ ਅਰਥ ਕੀ, ਜਿਹੜਾ ਇਹਨੇ ਆਪਣੇ ਖੱਤ ਵਿੱਚ, ਇਸ ਸਟੈਚੂ ਦੇ ਖੱਤ ਵਿੱਚ ਏਡਾ ਵੱਡਾ ਬੁੱਤ, ਇਹਦੇ ਹੱਥ ਚ ਧਾਤ ਦਾ ਇਹ ਪਕੜਾਇਆ ਹੋਇਆ ਇੱਕ ਦਾਤ ਤਿੱਖਾ ਸ਼ਸਤਰ।
ਉਹਨੇ ਕਿਹਾ, ਮੂਰਤ ਬਣਾਉਣ ਵਾਲੇ ਨੇ ਕਿਹਾ
ਕਿ ਵੱਡੇ ਤੋਂ ਵੱਡਾ ਖੱਬੀ ਖਾਂ ਤਾਕਤ ਵਾਲਾ ਵੀ ਆ ਗਿਆ, ਜਿਹੜਾ ਸਮੇਂ ਵਿੱਚ ਆ ਗਿਆ ਉਹਨੂੰ ਦਾਤ ਨੇ ਚੀਰ ਕੇ ਰੱਖ ਦੇਣਾ। ਸੁਣਾ, ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇਹ ਦਾਤ ਕਹਿ ਰਿਹਾ ਕਿ ਹਰ ਇੱਕ ਨੂੰ ਮੈਂ ਇੱਕ ਦਿਨ ਕੱਟ ਦੇਵਾਂਗਾ। ਤੇ ਸ਼ਾਇਦ ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਇਹ ਸ਼ਬਦ ਵੀ ਕਹੇ, ਕਾਲ ਪਾਏ ਬ੍ਰਹਮਾ ਬਵਤਰਾਂ, ਕਾਲ ਪਾਏ ਸ਼ਿਵਜੂ ਅਵਤਰਾਂ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾਂ, ਸਕਲ ਕਾਲ ਕਾ ਕੀਆ ਤਮਾਸ਼ਾ। ਹਜ਼ੂਰ ਨੇ ਕਿਹਾ, ਜੋ ਉਪਦੇਸ਼ ਸੋ ਬ੍ਰਿੰਸ ਹੈ ਸਮਾਂ ਹੈ, ਪਰ ਉਹ ਆਜ ਕਹਿ ਕਾਲ ਕੱਟ ਦੇਗਾ ਹਰ ਇੱਕ ਨੂੰ।
ਉਹਨਾਂ ਕਹਿ ਦੀ, ਤੇਰੀ ਦਲੀਲ ਵਿੱਚ ਕੁਛ ਅਸਰ ਹੈ ਕਿ ਬਾਕੀ ਇਹ ਦਾਤ ਪ੍ਰਤੀਕ ਹੈ, ਹਰ ਇੱਕ ਨੂੰ ਸਮੇਂ ਨੇ ਕੱਟ ਦਿੱਤਾ। ਉਹਨਾਂ ਕਿਹਾ, ਫਿਰ ਇਹ ਦੱਸ, ਪੈਰ ਤਾਂ ਚੱਲਣ ਦਾ ਚਿੰਨ੍ਹ ਨੇ, ਦਾਤ ਕੱਟਣ ਦਾ ਚਿੰਨ੍ਹ ਨੇ, ਪਰ ਇਹਦੇ ਚਿਹਰੇ ਉੱਤੇ ਦੋ ਸਿਰਫ ਵਾਲ ਨੇ ਤੇ ਪਿੱਛੋਂ ਬਿਲਕੁਲ ਗੰਢ ਪਈ ਹੈ, ਇਹਦੇ ਅਰਥ ਕੀ ਨੇ? ਉਹਨੇ ਹੱਸ ਕੇ ਕਹਿ ਦੇ, ਅਰਥ ਇਹ ਨੇ, ਬਣਾਉਣ ਵਾਲੇ ਨੇ ਕਿਹਾ ਕਿ ਜੇ ਇਹਨੂੰ ਲੰਘ ਗਏ ਨੂੰ ਪਕੜਨ ਦਾ ਯਤਨ ਕਰੇਗਾ ਤੇ ਇਹਨੇ ਕਾਬੂ ਨਹੀਂ ਹੋਣਾ। ਜਿਹੜਾ ਲੰਘ ਚੁੱਕਾ, ਜਿਹੜਾ ਬਤੀਤ ਹੋ ਚੁੱਕਾ, ਹੁਣ ਜਿਹੜਾ ਸਾਲ ਅਸੀਂ ਇੱਕ ਸਾਲ ਪਹਿਲਾਂ ਇੱਥੇ ਆਪ ਜੀ ਆਏ ਹੋ, 12 ਮਹੀਨੇ ਲੰਘ ਗਏ ਨੇ ਅੱਜ ਇਸ ਵੇਲੇ। ਗੁਰਮੁਖੋ, ਕਦੀ ਦੇਖੋ ਉਹ ਲੰਘੇ ਕੋਈ ਦਿਨ ਵਾਪਸ ਆਉਣਗੇ? ਕੀ ਉਹ ਵਾਪਰੀਆਂ ਹੋਈਆਂ ਘਟਨਾਵਾਂ ਵਾਪਸ ਆਉਣਗੀਆਂ? ਕੀ ਉਹ ਖੁਸ਼ੀ ਤੇ ਗਮੀ ਵਾਲੇ ਫਿਰ ਮਾਹੌਲ ਸਿਰਜੇ ਜਾਣਗੇ? ਕਹਿਣ ਲੱਗੇ, ਗੰਜੇ ਦਾ ਅਰਥ ਹੈ ਜਿਹੜਾ ਲੰਘ ਗਿਆ, ਹੱਥ ਪਾਏਗਾ ਨਹੁੰ ਟੁੱਟ ਜਾਣਗੇ, ਪੱਲੇ ਕੁਛ ਨਹੀਂ ਪੈਣਾ। ਤੇ ਜਿਹੜੇ ਅੱਗੇ ਦੋ ਵਾਲ ਲਟਕੇ ਨੇ, ਇਹਦਾ ਮਤਲਬ ਇੰਨਾ ਕੁ ਸਮੇਂ ਨੂੰ ਪਕੜਨੇ, ਅੱਗੋਂ ਹੋ ਕੇ ਪਕੜੀ, ਪਿੱਛੋਂ ਨਾ ਹੱਥ ਪਾਈ। ਜਿਹੜੇ ਦੋ ਸਾਹ ਤੇਰੇ ਅੰਦਰ ਬਾਹਰ ਜਾਂਦੇ ਨੇ, ਇਹਨਾਂ ਨੂੰ ਸੰਭਾਲ। ਇਹ ਦੋ ਵਾਲ ਲਟਕੇ ਹੋਏ ਕਹਿ ਰਹੇ ਨੇ ਕਿ ਸਮੇਂ ਨੂੰ ਸੰਭਾਲ। ਤੇ ਸਤਿਗੁਰੂ ਨੇ ਸਮੇਂ ਦੀ ਸੰਭਾਲਤਾ ਲਈ ਸ਼ਬਦ ਕਿਹਾ ਸੀ ਕਿ ਹਰ ਜਪਦਿਆਂ ਕਿਨ ਢੇਲ ਨਾ ਕੀਤੀ ਮੇਰੀ ਜਿੰਦੜੀਏ, ਮੰਗ ਕੇ ਜਾਪੇ ਸਾਂ ਆਵੇ ਕੇ ਨਾ ਆਵੇ। ਪਰ ਇਸ ਸਾਲ ਨੂੰ ਤੁਰਨ ਤੋਂ ਪਹਿਲਾਂ, ਉਸ ਪੂਰੇ ਸਾਲ ਨੂੰ ਅੱਜ ਭਾਗਾਂ ਵਾਲਾ ਹੋ ਕਿਉਂ? ਇਸ ਸਾਲ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੀ, ਉਹਦੇ ਕੰਨਾਂ ਚ ਇੱਕ ਆਵਾਜ਼ ਪੈਂਦੀ ਰਹੀ ਸੀ, 300 ਸਾਲ ਗੁਰੂ ਦੇ ਨਾਂ, ਕਿਉਂਕਿ ਇਹ ਜ਼ਿੰਦਗੀ ਚ ਆਉਣਾ ਨਹੀਂ ਵਾਪਸ। ਇਹ ਸਾਲ ਚੋਚੀ ਪ੍ਰੀਤਮ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ। ਮੈਂ ਥੋੜਾ ਜਿਹਾ ਦੁਹਰਾਉਣਾ ਚਾਹੁੰਦਾ, ਕੱਲੀ ਨਮਸਕਾਰ ਨਹੀਂ, ਉਹਨੇ ਖਾਲਸੇ ਨੂੰ ਆਪਣਾ ਤੇਜ ਕਰਾਰਾ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠ ਕੇ ਸਦੀਵ ਕਾਲ ਆਪਣੀ ਦੇਹੀ ਨੂੰ ਅੱਖਾਂ ਟੋਲੀ ਕੀਤਾ ਸੀ। ਇੱਕ ਥੋੜੀ ਜਿਹੀ ਬੇਨਤੀ ਹੈ, ਕਿਉਂਕਿ ਉਹਨੂੰ ਅਸੀਂ ਥੋੜਾ ਜਿਹਾ ਟੱਚ ਕਰ ਦਈਏ, ਸਾਡੀ ਯਾਦ ਤਾਜ਼ਾ ਹੋ ਜਾਏਗੀ, ਕਿਉਂਕਿ ਇਸ ਸਥਾਨ ਤੇ ਵੀ ਉਸ ਸੰਬੰਧੀ ਬਹੁਤ ਪ੍ਰੋਗਰਾਮ ਉਲੀਕੇ ਗਏ, ਚੱਲਦੇ ਰਹੇ ਗੁਰਬਾਣੀ ਦੇ ਪ੍ਰਵਾਹ। ਧੰਨ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਗਏ। ਆਪ ਸਭ ਨੂੰ ਪਤਾ ਕਿ ਸੱਚੀ ਸਰਕਾਰ ਪਟਨਾ ਸਾਹਿਬ ਤੋਂ ਸ਼ੁਰੂ ਹੋਏ, ਸਿਰਫ ਜਿਹੜਾ ਸਾਲ ਲੰਘੇ ਤੇ ਨੰਦੇੜ ਉਹਨਾਂ ਮੁਕਾਮ ਕੀਤਾ। 42 ਸਾਲ ਦੇ ਕਰੀਬ ਮ੍ਰਿਤ ਮੰਡਲ ਦੀ ਆਲਬਲਾ ਪਾ ਗਈ। ਵੈਸੇ ਗੁਰੂ ਦੀ ਉਮਰ ਨਹੀਂ ਮਾਪੀ ਜਾਂਦੀ, ਸਤਿਗੁਰ ਮੇਰਾ ਸਦਾ ਸਦਾ। ਪਟਨਾ ਸਾਹਿਬ ਤੋਂ ਸ਼ੁਰੂ ਹੋਏ ਤੇ ਨੰਦੇੜ ਪਹੁੰਚੇ, ਤੇ ਇੱਕ ਮੇਰੇ ਮਨ ਚ ਆਇਆ ਕਿ ਨੰਦੇੜ ਪਟਨਾ ਸਾਹਿਬ ਵੀ ਕੁਝ ਸਤਿਆ ਤੇ ਨੰਦੇੜ ਵੀ ਕੁਝ ਸਤਿਆ। ਉਦੋਂ ਬਾਲ ਵਿਰੇਸ਼ ਵੀ ਸਤਿਆ ਤੇ ਹੁਣ ਤੁਰਨ ਲੱਗਿਆ ਸਤਿਆ। ਜਦੋਂ ਪਟਨਾ ਸਾਹਿਬ ਸਨ ਉਦੋਂ ਗੰਗਾ ਦਾ ਕਿਨਾਰਾ ਸੀ, ਤੇ ਜਦੋਂ ਨੰਦੇੜ ਵੀ ਸਤਿਆ ਉਦੋਂ ਗੋਦਾਵਰੀ ਦਾ ਕਿਨਾਰਾ ਸੀ। ਗੰਗਾ ਦੇ ਕਿਨਾਰੇ ਖੇਡਦਿਆਂ ਮਾਂ ਦੇ ਪਾਏ ਕੋਈ ਕੀਮਤੀ ਸੋਨੇ ਦੇ ਕੰਗਣ ਦੋਨੋਂ ਇਕੱਠੇ ਨਹੀਂ ਸਕੇ। ਮੈਂ ਜੋ ਸ਼ਬਦ ਦੁਹਰਾਉਣੀ ਚਾਹੁੰਦਾ, ਕਿਉਂਕਿ ਸਾਲ ਲੰਘੇ, ਇੱਕ ਕੰਗਣ ਲਾ ਕੇ ਹਜ਼ੂਰ ਨੇ ਗੰਗਾ ਦੇ ਪਾਣੀ ਸੱਦ ਦਿੱਤਾ, ਦੂਜਾ ਬਾਂਹ ਚ ਰੱਖਿਆ, ਵਾਪਸ ਘਰ ਆਏ। ਐਵੇਂ ਨਹੀਂ ਨਿਕਲਿਆ, ਖੁੱਲਾ ਨਹੀਂ ਸੀ ਕੰਗਣ, ਆਪ ਲਾ ਕੇ ਸਕਿਆ, ਵਾਪਸ ਆ ਗਏ। ਤੇ ਮਾਂ ਨੇ ਤੇ ਦਾਦੀ ਮਾਂ ਦੋਨਾਂ ਨੇ ਪੁੱਛਿਆ, ਗੋਬਿੰਦ ਪੁੱਤਰ ਕੰਗਣ? ਤੇ ਕੁਛ ਨਹੀਂ ਬੋਲੇ। ਫਿਰ ਪੁੱਛਿਆ, ਕਹਿਣ ਲੱਗੇ ਗੰਗਾ ਚ। ਕਹਿੰਦੇ ਚੱਲ ਸਾਨੂੰ ਦੱਸ ਕਿੱਥੇ ਸੱਜਿਆ ਇੰਨਾ ਕੀਮਤੀ ਕੰਗਣ, ਉਂਗਲੀ ਪਕੜੀ ਦਾਦੀ ਤੇ ਮਾਂ ਖੱਬੇ ਸੱਜੇ ਆਈਆਂ, ਤੇ ਉੱਥੇ ਉਂਗਲ ਨਾਲ ਇਸ਼ਾਰਾ ਕਰਕੇ ਵੀ ਕਿਹਾ ਮਾਂ ਇੱਥੇ ਸੱਜਿਆ, ਮਾਂ ਪਾਣੀ ਵੱਲ ਟੇਕਦੀ ਪਈ ਏ, ਤੇ ਦੂਜੇ ਹੱਥ ਦਾ ਕੰਗਣ ਭੁਆਣ ਤੇ ਮਾਰਿਆ, ਕਹਿਣ ਲੱਗੇ ਮਾਂ ਜਿੱਥੇ ਆ ਡਿੱਗੇ ਪਹਿਲਾਂ ਵੀ ਇੱਥੇ ਡਿੱਗਾ ਸੀ, ਛੱਡ ਦਿੱਤਾ। ਕੀ ਰਮਣ ਸੀ ਦਾਤਾ, ਮੈਂ ਉਸ ਗਦਾਵਰੀ ਦੇ ਕੀੜਾ ਸਾਥ ਬੈਠਿਆ ਮਨ ਚ ਆਇਆ, ਚੋਜੀ ਪ੍ਰੀਤਮ ਤੇਰੀਆਂ ਖੇਡਾਂ ਅਸਚਰਜ ਨੇ, ਉੱਥੇ ਕੰਗਣ ਸੱਜੇ ਤੇ ਜਦੋਂ ਨੰਦੇੜ ਆਏ ਬਾਦਸ਼ਾਹ ਦੇ ਮਨ ਚ ਇਹੀ ਆਇਆ ਕਿ ਕੀਮਤੀ ਹੀਰਾ ਗੁਰੂ ਖੁਸ਼ ਹੋਵੇਗਾ, ਉਹਨੇ ਹੀਰਾ ਅੱਗੇ ਰੱਖਿਆ, ਗੁਰੂ ਨੇ ਹੀਰਾ ਪਵਾ ਕੇ ਗਦਾਵਰੀ ਨੇ ਸਭ ਦਿੱਤਾ, ਉੱਥੇ ਸੋਨਾ ਸੱਜਿਆ ਇੱਥੇ ਹੀਰਾ ਸੱਜਿਆ। ਜੇ ਹਰਦਿੱਤ ਵਣਜਾਰੇ ਨੇ ਇੱਕ ਨਗੀਨਾ ਭੇਟ ਕੀਤਾ, ਦੋਨੋਂ ਸਥਾਨ ਨੇ ਹੀਰਾ ਘਾਟ ਤੇ ਨਗੀਨਾ ਘਾਟ, ਉਹਨੇ ਨਗੀਨਾ ਰੱਖਿਆ, ਉੱਥੇ ਸਿਰਫ ਦੋ ਕੰਗਣ ਸਨ, ਇੱਥੇ ਪਹਿਲਾ ਹੀਰਾ ਭੁਆ ਕੇ ਮਾਰਿਆ ਤੇ ਪਰਤ ਕੇ ਨਗੀਨਾ ਰੱਖਿਆ, ਨਗੀਨਾ ਸੱਜਿਆ। ਕਿਉਂ? ਉਹ ਦੁਨੀਆਂ ਦੇ ਜਗਤ ਗੁਰੂ ਕਹਾਣ ਵਾਲਿਓ, ਤੁਹਾਡੇ ਭੋਰਿਆਂ ਦੇ ਵਿੱਚੋਂ ਵੀ ਸੋਨੇ ਚਾਂਦੀ ਤੇ ਹੀਰੇ ਮੋਤੀ ਡੱਬੇ ਨਿਕਲਦੇ ਨੇ। ਮੇਰੇ ਗੁਰੂ ਨੇ ਕਿਹਾ ਮੈਂ ਨਾਮ ਦੇ ਹੀਰੇ, ਮੈਂ ਜੀਵਨ ਦੇ ਹੀਰੇ, ਮੈਂ ਬੰਦਗੀ ਦੀਆਂ ਕੰਚਨ ਵਰਗੀਆਂ ਕਾਇਆ ਤਿਆਰ ਕਰ ਚੱਲਿਆ, ਨਾ ਮੈਨੂੰ ਸੋਨੇ ਦੀ ਪਕੜ ਹੈ ਤੇ ਨਾ ਮੈਨੂੰ ਹੀਰਿਆਂ ਦੀ ਪਕੜ, ਸਿਰਫ ਇੱਕੋ ਮੈਨੂੰ ਜੀਵਨ ਚਾਹੀਦਾ। ਮੈਂ ਥੋੜਾ ਜਿਹਾ ਇੱਧਰ ਆਉਣਾ ਕਿਉਂਕਿ 300 ਸਾਲ ਲੰਘੇ। ਇੱਥੇ ਹੀ ਮਾਤਾ ਸਹਿਬ ਕੌਰ ਜੀ ਸਨ, ਜਿਹੜੇ ਕੁਝ ਦਿਨ ਠਹਿਰੇ। ਹਜ਼ੂਰ ਨੇ ਮਾਤਾ ਸਾਹਿਬ ਜੀ ਨੂੰ ਖੰਦਰ ਵੱਜਣ ਤੋਂ ਪਹਿਲਾਂ ਦਿੱਲੀ ਨੂੰ ਤੋਰ ਦਿੱਤਾ ਸੀ, ਕਿਉਂਕਿ ਮਾਂ ਜੀ ਦਾ ਜਿਹੜਾ ਅਸਥਾਨ ਹੈ ਉੱਥੇ ਹਜ਼ੂਰ ਹੀਰਾ ਘਾਟ ਤੋਂ ਰੋਜ਼ ਆਉਂਦੇ ਸਨ। ਮਾਂ ਜੀ ਨੇ ਖੱਤੀ ਪ੍ਰਸ਼ਾਦ ਛਕਾਉਣਾ ਮਾਤਾ ਸਾਹਿਬ ਕੌਰ ਜੀ ਨੇ, ਹਜ਼ੂਰ ਨੇ ਦੁਪਹਿਰੇ ਆਰਾਮ ਕਰਕੇ ਪ੍ਰਸ਼ਾਦਾ ਛਕਣਾ, ਪਰ ਰਾਤ ਨੂੰ ਉੱਥੇ ਨਹੀਂ ਸਨ ਟਿਕਦੇ, ਰਾਤ ਨੂੰ ਹੀਰਾ ਘਾਟ ਟਿਕਣਾ। ਮਾਤਾ ਜੀ ਨੂੰ ਤੋੜਨ ਲੱਗਿਆਂ ਹਜ਼ੂਰ ਨੇ 5 ਸ਼ਸਤਰ ਦਿੱਤੇ, ਤੇ ਉਹ 5 ਸ਼ਸਤਰ ਉਹ ਸਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਪੋਤੇ ਨੂੰ ਦਿੰਦਿਆਂ, ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦਿੰਦਿਆਂ ਜਦੋਂ ਮਾਤਾ ਨਾਨਕੀ ਨੇ ਪੁੱਛਿਆ ਕਿ ਮੇਰਾ ਪੁੱਤਰ ਤਾਂ ਕਿਸੇ ਨਾਲ ਬੋਲਦੇ ਨਹੀਂ, ਤੇ 5 ਸ਼ਸਤਰ ਦੇਖ ਕੇ ਕਹਿਣ ਲੱਗੇ ਵਕਤ ਆਉਣਾ ਤੇਰੇ ਪੁੱਤਰ ਨੇ ਗੁਰੂ ਬਣਨਾ, ਬਹੁਤ ਕੁਛ ਕਰਨਾ, ਤੇ ਆਹ 5 ਸ਼ਸਤਰ ਮੇਰੇ ਪੋਤੇ ਨੂੰ ਦੇ ਦੀ, ਜੋ ਕੁਛ ਉਹਨੇ ਕਰਨਾ ਕੋਈ ਵੀ ਨਹੀਂ ਕਰ ਸਕੇਗਾ ਸੰਸਾਰ। ਉਹ 5 ਸ਼ਸਤਰ ਹਜ਼ੂਰ ਨੇ ਮਾਤਾ ਸਾਹਿਬ ਜੀ ਨੂੰ ਦਿੱਤੇ। ਮਾਤਾ ਜੀ ਦਿੱਲੀ ਆਏ, ਕਿਉਂਕਿ 300 ਸਾਲ ਅੱਜ ਮੁਕੰਮਲ ਹੋ ਚੱਲੇ। ਹਜ਼ੂਰ ਨੂੰ ਪਿਆਨਾ ਕੀਤਿਆਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਇੱਥੇ ਹਜ਼ੂਰ ਨੂੰ ਖੰਦਰ ਵੱਜਾ। ਉਹ ਆਪ ਸਾਰੇ ਜਾਣਦੇ ਹੋ ਕਿ ਵਜ਼ੀਰ ਖਾਂ ਦੇ ਭੇਜੇ ਹੋਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਦਾ ਹੀਰਾ ਸੱਜਿਆ, ਤੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਕਿਉਂ ਤੋੜ ਦਿੱਤਾ? ਇਸ ਨੁਕਤੇ ਨੂੰ ਅਸੀਂ ਸਮਝੀਏ, ਬੜੀ ਵਿਚਾਰ ਮੰਗ ਲੈ। ਅਸੀਂ ਸਿਰਵੇ ਕਹਿੰਦੇ ਹਾਂ ਉਹ ਤਾਂਤਰਿਕ ਸੀ, ਉਹ ਇੱਕ ਬੈਰਾਗੀ ਸੀ, ਉਹਦੇ ਕੋਲ ਕਰਾਮਾਤਾਂ ਸਨ। ਹਜ਼ੂਰ ਨੇ ਕਿਉਂ ਕਿਹਾ? ਬਹਾਦਰ ਸ਼ਾਹ ਜੇ ਹੁਣ ਗਿਆ ਥੋੜੇ ਦਿਨ ਕੋਲ, ਤੇ ਹਜ਼ੂਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਉਂ ਤੋੜਿਆ? ਵੈਸੇ ਤਾਂ ਅਸਚਰਜ ਖੇਡ ਦਾਦੇ ਦੀ, ਜਿਹਨੇ ਕਦੀ ਸ਼ਸਤਰ ਚਲਾਉਂਦਿਆਂ ਹੋਇਆ ਡਰ ਕੇ ਭੈ ਖਾ ਕੇ ਸ਼ਸਤਰ ਸੱਜਿਆ, ਉਹਨੂੰ ਦੁਬਾਰਾ ਸ਼ਸਤਰ ਪਕੜਾ ਦਿੱਤਾ। ਕਿਉਂ? ਕਿਉਂਕਿ ਬਹਾਦਰ ਸ਼ਾਹ ਵਜ਼ੀਰ ਖਾਂ ਦੇ ਮਸਲੇ ਤੇ ਟਾਲ ਮਟੋਲ ਕਰ ਰਿਹਾ ਸੀ, ਇਹ ਕਹਿ ਰਿਹਾ ਸੀ ਕਿ ਨਹੀਂ ਮੈਂ ਦੇਖਾਂਗਾ। ਹਜ਼ੂਰ ਨੇ ਕਿਹਾ ਕਿ ਨਹੀਂ, ਵਜ਼ੀਰ ਖਾਂ ਚਾਹੀਦਾ, ਇਨਸਾਫ ਚਾਹੀਦਾ, ਜੇ ਤੂੰ ਬਾਦਸ਼ਾਹ ਹੈ। ਜਦੋਂ ਟਾਲ ਮਟੋਲ ਕਰ ਲੱਗਿਆ ਤੇ ਗੁਰੂ ਨੇ ਕਿਹਾ ਇਹਦੇ ਤੋਂ ਵੀ ਇਹਦੇ ਪਿਓ ਦੀ ਤਰ੍ਹਾਂ ਆਸ ਨੇ ਇਨਸਾਫ ਦੀ, ਹੁਣ ਖਾਲਸਾ ਇਨਸਾਫ ਕਰੇਗਾ ਤੇ ਤੇਗ ਪਕੜ ਕੇ ਕਰਾ। ਹਜ਼ੂਰ ਨੇ ਬਾਬਾ ਸਾਹਿਬ ਨੂੰ ਭੇਜਿਆ, 5 ਤੀਰ ਦਿੱਤੇ, ਸਿੰਘ ਦਿੱਤੇ, ਨਿਸ਼ਾਨ ਦਿੱਤਾ, ਤੇ ਉਹ ਬੈਰਾਗੀ ਜਿਹੜਾ ਕਰਾਮਾਤੀ ਸੀ, ਜਿਹਦੇ ਡੇਰੇ ਤੇ ਆਇਆ ਲੋਕ ਡਰਦੇ ਸਨ। ਇਤਿਹਾਸ ਕਹਿੰਦਾ ਨੰਦੇੜ ਤੋਂ ਤੁਰਿਆ ਤੇ ਹਜ਼ੂਰ ਦੇ ਚਰਨਾਂ ਚ ਮੱਥਾ ਟੇਕ ਕੇ ਉਹਨੇ ਸ਼ਬਦ ਕਹਿ ਸਨ ਕਿ ਦਾਦਾ ਮੈਂ ਤੂੰ ਕਰੀ ਇਸ ਕੱਚੀ ਚਮਕੌਰ ਦੀ ਗਲੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂ, ਮਾਛੀਵਾੜੇ ਦੇ 70 ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਕੰਨਿਆਂ ਦਿੱਤਾ ਨਾ ਸੌਣ ਤੈਨੂੰ, ਸ਼ਾਂਗ ਦਿਆਂਗੇ ਖੰਡੇ ਦੀ ਧਰ ਬਣ। ਬਾਬਾ ਜੀ ਨੂੰ ਹਜ਼ੂਰ ਨੇ ਉੱਥੋਂ ਤੋਰੇ। ਇੱਥੇ ਜਿਹੜੀ ਅਸਲ ਬੇਨਤੀ ਕਰਨੀ, ਜ਼ਖਮ ਹਜ਼ੂਰ ਦੇ ਭਰੇ ਵੀ ਗਏ ਨੇ, ਆਪ ਸਭ ਨੂੰ ਪਤਾ ਫਿਰ ਜ਼ਖਮ ਉਹ ਅੱਲੇ ਸਨ, ਉਸ ਕਮਾਨ ਦੇ ਚਿੱਲੇ ਨਾਲ ਉਹ ਉਖੜੇ। ਹਜ਼ੂਰ ਨੇ ਖੂਨ ਵਗਦਿਆਂ ਇੱਕੋ ਗੱਲ ਕਹੀ ਕਿ ਹੁਣ ਜ਼ਰੂਰਤ ਨਹੀਂ ਕਿਸੇ ਟਾਂਕੇ ਦੀ ਇਹਨੂੰ ਧੱਕਣ ਦੀ, ਕਮਰ ਕੱਸਾ ਜ਼ਰੂਰ ਬਣੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਈ ਦਇਆ ਸਿੰਘ ਜੀ ਨੂੰ ਕਿਹਾ ਅਸਵਾਰਾ ਲੈ ਆਓ, ਜੋ ਉੱਥੇ ਪੁਰਾਤਨ ਰਵਾਇਤ ਹੈ। ਤੇ ਮੈਂ ਯਤਨ ਕੀਤਾ ਉਹਨਾਂ ਲੋਕਾਂ ਨੂੰ ਮਿਲਦਾ ਗ੍ਰੰਥ ਖੋਜਣ ਦੀ ਥਾਂ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੇ ਉੱਥੇ ਟਿਕੇ ਰਹਿ ਰਾਸ ਜਿਹੜੇ ਕਰਦੇ ਨੇ ਉਹ ਸੱਜਣ। ਉਹਨਾਂ ਦਾ ਬਜ਼ੁਰਗ ਸੀ ਭਾਈ ਜੀਵਨ ਦਾਸ, ਉਸ ਦਾ ਪਿੰਡ ਸੀ ਬੋਹਰਾਨਪੁਰ, ਨਜ਼ਦੀਕ ਹੈ ਨੰਦੇੜ ਦੇ। ਉਹਨੇ ਅੰਤਲੀ ਰਹਿ ਰਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਬੈਠ ਕੇ ਕੀਤੀ, ਜਿਸ ਦਿਨ ਹਜ਼ੂਰ ਨੇ ਪਿਆਲਾ ਪੀਤਾ। ਉਹ ਅੱਜ ਤੱਕ ਰਹਿ ਰਾਸ ਹੀ ਆਉਂਦੇ ਪਏ। ਉੱਥੇ ਬੜੇ ਪੁਰਾਣੇ ਸ਼ਬਦ ਨੇ, ਗਾਡੀ ਵਾਲਾ, ਘੋੜੀ ਵਾਲਾ, ਇਹ ਪੁਰਾਣੇ ਉਹਨਾਂ ਦੇ ਜੁੜੇ ਕੋਈ ਸ਼ਬਦ। ਉਹ ਕਹਿੰਦੇ ਨੇ ਉਹਨਾਂ ਦਾ ਸੀਨਾ ਪਸੀਨਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅਸਵਾਰਾ ਮੰਗਾਇਆ। ਸਿੱਖਾਂ ਨੇ ਪੁੱਛਿਆ ਤੇ ਹੁਣ ਆਪਾਂ ਤਾਂ ਕਥਾ ਕਰਦੇ ਨੇ, ਪੁੱਛਿਆ ਇਸ ਤਰ੍ਹਾਂ ਕਹਿ ਦਿੱਤਾ। ਆਖਿਰ ਜਿਨ੍ਹਾਂ ਨੇ ਪੁੱਛਿਆ ਉਹਨਾਂ ਦੇ ਮਨ ਦੇ ਬਲਬਲੇ ਕੀ ਹੋ ਗਿਆ ਸੀ, ਇਹਨੂੰ ਮਿਥੀਏ ਨਾ ਕੇਵਲ। ਪਟਨਾ ਸਾਹਿਬ ਤੋਂ ਤੁਰਿਆ ਮੁਸਾਫਰ ਨਦੇੜ ਤੱਕ ਆਉਂਦਿਆਂ ਇੰਨੀਆਂ ਖੇਡਾਂ ਵਰਤਾਈਆਂ, ਕਿਤੇ ਪਿਤਾ ਦਿੱਤਾ, ਕਿਤੇ ਮਾਂ ਦਿੱਤੀ, ਕਿਤੇ ਪੁੱਤਰ ਦਿੱਤੇ, ਸਾਰਾ ਪਰਿਵਾਰ ਕੁਰਬਾਨ ਕਰਕੇ ਅਖੀਰ ਤੇ ਖਾਲਸੇ ਨੂੰ ਅੱਜ ਇੱਡੀ ਵੱਡੀ ਰਹਿਮਤ ਦੇ ਲਈ ਆਵਾਜ਼ ਦਿੱਤੀ ਅਸਵਾਰਾ ਲੈ ਆਓ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਉਂਦਾ, ਵਾਰਤਕ ਸ਼ਬਦ ਉੱਥੇ ਪ੍ਰਚਲਿਤ ਨੇ। ਹਜ਼ੂਰ ਨੇ ਕਿਹਾ ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ। ਤੇ ਜਦੋਂ ਆਪ ਜੀ ਸੱਚਖੰਡ ਜਾਂਦੇ ਹੋ, ਜਿਹੜਾ ਨਿਸ਼ਾਨ ਸਾਹਿਬ ਜਾਂਦਿਆਂ ਖੱਬੇ ਹੱਥ ਖੱਬੇ ਲੱਗਾ, ਉਸ ਨਿਸ਼ਾਨ ਸਾਹਿਬ ਵਾਲੀ ਥਾਂ ਤੇ ਹਜ਼ੂਰ ਨੇ ਗੁਰਗੱਦੀ ਦਿੱਤੀ ਸੀ, ਉੱਤੇ ਅੰਗੀਠਾ ਹੈ ਤਾਂ ਉਹ ਨਿਸ਼ਾਨ ਸਾਹਿਬ ਲੱਗਾ। ਮੈਂ ਯਤਨ ਕੀਤਾ ਸੀ ਵੀ ਇੱਕ ਚੀਜ਼ ਉੱਥੋਂ ਪੜਚੋਲੀ ਗਏ। ਉਹਨਾਂ ਕਿਹਾ ਇੱਥੇ ਹਜ਼ੂਰ ਨੇ ਕਿਹਾ ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਤੇ ਨਾਲ ਸ਼ਬਦ ਕਹਿ ਜੋ ਸਿੱਖ ਜਾਣੇਗਾ ਇਸ ਦੀ ਘਾਲ ਥਾਂ ਪਏ। ਫਿਰ ਨਾਲ ਇੱਕ ਸ਼ਬਦ ਕੀਤਾ, ਉਹ ਮੈਂ ਸ਼ਾਇਦ ਪਰਸੋਂ ਅਰਜ਼ ਕੀਤੀ ਸੀ। ਕਹਿ ਲੱਗੇ ਸਿੱਖੋ ਤੁਸੀਂ ਆਪਣੇ ਪੁੱਤਰ ਪੋਤੇ ਪੜਪੋਤੇ ਇਹ ਚਾਹੁੰਦੇ ਹੋ, ਜੇ ਜ਼ਿੰਦਗੀ ਰੱਬ ਨੇ ਦਿੱਤੀ ਮੈਂ ਪੜਪੋਤਾ ਵੇਖ ਕੇ ਜਾਵਾਂ, ਆਪਣੀ ਪੀੜ੍ਹੀ ਅੱਗੇ ਵੱਧਦੀ ਦੇਖਾਂ। ਕਹਿ ਲੱਗੇ ਕੰਮ ਕਰਿਓ, ਜਿਹੜਾ ਪੰਥ ਅਸੀਂ ਸਿਰਜਿਆ ਮਰਨ ਤੋਂ ਪਹਿਲਾਂ ਚਲਾਣੇ ਤੋਂ ਪਹਿਲਾਂ ਆਪਣੀ ਇੱਕ ਪੀੜ੍ਹੀ ਨੂੰ ਗੁਰੂ ਨਾਨਕ ਦੀ ਸਿੱਖੀ ਦੇਗਾ। ਉੱਥੇ ਸ਼ਬਦ ਕੀ ਸਨ? ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ, ਸ਼ਬਦ ਦੀ ਖੋਜਣਾ। ਅੱਜ ਜੇ ਸਿੱਖਾਂ ਤੇਰਾ ਪੁੱਤਰ ਅੰਮ੍ਰਿਤ ਦੀ ਦਾਤ ਲੈਂਦਾ ਚੇਤੇ ਰੱਖੀ, ਚੋਜੀ ਪ੍ਰੀਤਮ ਇੰਨੇ ਖੁਸ਼ ਹੋਣਗੇ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਇੱਕ ਜੀ ਹੋਰ ਵਧਿਆ। ਉੱਥੇ ਫਿਰ ਹਜ਼ੂਰ ਨੇ ਮੱਥਾ ਟੇਕਿਆ ਤੇ ਜਿਹੜੀ ਵਿਲੱਖਣ ਗੱਲ ਸੀ ਉਹ ਇਹ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਗੁਰਗੱਦੀ ਦਿੱਤੀ ਤੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਪ੍ਰਕਾਸ਼ ਕੀਤਾ। ਬਸ ਥੋੜਾ ਜਿਹਾ ਅੰਤਰ, ਇਹ ਅੰਤਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਹਜ਼ੂਰ ਸਿਰਫ ਚੌਰ ਕੀਤੀ, ਤਾਬਿਆਂ ਨਹੀਂ ਬੈਠੇ। ਪ੍ਰਕਾਸ਼ ਵੇਲੇ ਖੁਦ ਨਹੀਂ ਤਾਬਿਆ ਬੈਠੇ। ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਬਿਠਾਇਆ, ਹਾਲਾਂਕਿ ਗੁਰੂ ਪੁੱਤਰ ਬੇਦੀਆਂ ਵਿੱਚੋਂ ਵੀ ਸਨ, ਤੇਣਾ ਵਿੱਚੋਂ ਵੀ, ਭੱਲਿਆਂ ਵਿੱਚੋਂ ਵੀ ਤੇ ਸੋਢੀਆਂ ਵਿੱਚੋਂ ਵੀ। ਗੁਰੂ ਨੇ ਕਿਸੇ ਗੁਰੂ ਪੁੱਤਰ ਨੂੰ ਤਾਬਿਆ ਨਹੀਂ ਬਿਠਾਇਆ। ਇਹਨੂੰ ਤਰਕ ਚ ਨਾ ਲਿਜਾਣਾ, ਇੱਕ ਨੁਕਤਾ ਕਿਉਂ, ਇਹਦਾ ਮਤਲਬ ਸੀ ਕਿ ਜੇ ਗੁਰੂ ਅਰਜਨ ਦੇਵ ਤਾਬਿਆ ਬੈਠਦੇ ਜੋ ਖਿਆਲ ਉੱਥੇ ਦੱਸਦੇ ਇਹ ਨਹੀਂ ਕਿ ਮੁਕੰਮਲ ਹੋਣ, ਤੇ ਸਿੱਖਾਂ ਦੇ ਮਨ ਚ ਆਉਣਾ ਸੀ ਕਿ ਜਿਸ ਗ੍ਰੰਥ ਸਾਹਿਬ ਨੂੰ ਤਿਆਰ ਕਰਾਇਆ ਇਹਦੀ ਤਾਬਿਆ ਕੇਵਲ ਗੁਰੂ ਬੈਠ ਸਕਦਾ, ਤੇ ਜੇ ਕੋਈ ਸੰਤਾਨ ਬੈਠਦੀ ਤੇ ਹੋ ਸਕਦਾ ਇਹ ਦਾਅਵੇ ਕਰਨ ਲੱਗ ਪੈਂਦੇ ਕਿ ਗ੍ਰੰਥ ਸਾਹਿਬ ਕੇਵਲ ਗੁਰੂ ਦੇ ਖੂਨ ਸੰਤਾਨ ਹੀ ਪੜ ਸਕਦੀ ਏ। ਉਹਨਾਂ ਚੋਣ ਉਹਦੀ ਕੀਤੀ ਜਿਹੜਾ ਹਲ ਵਾਹੁੰਦਾ ਤੇ ਡੰਗਰ ਝਾੜਦਾ, ਜਿਹਦੇ ਅੰਦਰ ਬ੍ਰਹਮ ਗਿਆਨ ਨੇ ਪਹਿਲਾ ਗ੍ਰੰਥੀ ਸਾਹਿਬ ਉਹਨੂੰ ਬਣਾਇਆ। ਆਪ ਹਜ਼ੂਰ ਥੱਲੇ ਬੈਠੇ, ਪਰ ਜਿਸ ਦਿਨ ਨਦੇੜ ਕੋਲ ਗੱਦੀ ਦਿੱਤੀ ਉਸ ਦਿਨ ਮੱਥਾ ਟੇਕਿਆ, ਪਰਕਰਮਾ ਕੀਤੀਆਂ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਤਾਬਿਆ ਖੁਦ ਬੈਠੇ। حکم خود لیا. سکھ نہیں کسی نے کیا حکم لے لیا. پھر وہ دس دس جو سینا بسینا روایت ہے کہہ لگے حضور تا خود تابیا بیٹھے یہ دس لی کہ دنیا دے لوگوں کہ پنجویں جامے پرکاش کر دیا جس گرو کی تابیا سکھ نے بٹھایا سی تو سکھا سچ جانی اج میں بھی تیری طرح اس گرو کی تابیا میں بیٹھ گیا. جتنے تم بیٹھے اتنے میں بیٹھا وا اتنے پھر پاوے سی. اج کل دوہرا گیانی گیان سنگھ کا پڑھنے ہیں پر اصل میں ایک پوتی سی گوبج پوتی وہ ملتی نہیں. اتنے کہنے حضور نے حکم لیا تو میں کھما تا منگن لگا کیونکہ اتنے میں کرپا کر دیا جڑا حکم دسیا سی. عام طور پہ ودوانہ نے یہ لکھے پر اتوں کی روایت کہ حکم یہ نہیں سی. وہ کہنے حضور نے حکم لیا تو حکم سی سوری محلہ پنجواں اب چل نگر گوبند گرو کا نام جپت سکھ پایا رہا. حضور نے گرگتی دیندیاں اس رات نے پیانا کیتا. ستگرو سکھا چ گرکتے رہے چار ایک دن بعد لگتے ہیں سکھا چ کیرتن ہوں رہا. سچی سرکار نے 500 دمڑا اپنے کو دیتا دھن گرو گوبند سنگھ جی. آخر انہیں بھائی سنتوخ سنگھ جی پہلے تخت کے پجاری جڑا ستھانک ہے دیکھ کے کہنے لگے آ 400 دمڑے کی رست لیا ہو جس دن اسی چلانا کرنے کوئی بھی چولا گھر کنا تپے ہر ایک غریب گربے نو پورے ندیڑ نو گرو کا لنگر اتوٹ ورتے. دوجا 100 دمڑا کہنے لگے دیا چندن کی لکڑا تے سمگری لے آؤ یہ دے رہے آپ پوچھ کر دیں. ہوں سکھ نے 500 روپیہ پکڑ پا لیا یہ سال جا رہے ہیں کیونکہ اسی پورا سال منایا. 500 روپیہ پکڑیا پر من چاہے چوجی پریتم ایک ہی کھیڈ 400 دا لنگر لایا 100 دیا لکڑا دیا کناٹ تانی گئی. پر اتنے حضور نے کیا جنہیں کہہ رہے ساڈے تو بعد چکھا نہ کھولو یہ بھی کیا عمارت نہ بناؤ اتہاس سے لکھے عمارت نہ بناؤ لنگر لاؤ. تو اتنے بھائی سنتوخ سنگھ نے کیا مہاراج اتنے کون کتنے آپ آئے ہیں این دور لنگر کیویں چلن گے. حضور نے کیا وقت آئے گا کہ کدی لنگر کا ٹوٹا نہیں رہے گا. اچھے پہل لنگر نرنتر چلے گا تو وہ سچ ہے. تن گرو گوبند سنگھ صاحب سچے پاتشاہ حضور نے جڑا شبد اخیر کیا وہ شام رہ راج صاحب کا پاس سنیا پورے بستر شستر سجائے کلمی سجائی توردیاں سکھا نو کیا اسی اندر تریاں تسی ساری سنگت نے یہ شبد کہے. سارے سکھا نے رات کیرتن میں یہ شبد بار بار پڑھنا. وہ شبد سی کہ مارو محلہ پنجواں کھلیا کرم کرپا پہ ٹھاکر کیرتن ہر ہر گائی شم کھاتا پائے بشراما مٹ گئی سگلی ٹھائی اب موہے جیون پدوی پائی چیت آئے من پورک بدھاتا سنتن کی شرنا. حضور جد ترے نے یہ شبد سکھ پڑھتے رہے اج نو پورے 300 سال اج مکمل ہو گئے. سدگرو سچے پاتشاہ جی نے یہ ساڈے تے میل کیتی سن سدیو کال لئی تن گرو گرنتھ صاحب جی دی چولی وچ پا دیتا. اپنا دکھ اپنا سکھ اپنی گونج گل جیڑی وی تیرے کول ہوے تن گرو گرنتھ صاحب کول آ کے کہے. حضور اسے گرو گرنتھ صاحب وچوں میں صرف اخیر تے بےنتی جڑی کرنی ہوں اسی اج ہر ایک آنند منگن آئے ہوں خوشی منگن آئے ہوں تے جڑا گرو گرنتھ صاحب وچ 12 ماہ ہے یہ شروعات نہیں آنند تو ہوندی. بانج دے 12 ماہ مانچ ایک ایک تک صرف تسی لے رہے ہو میں تخاری تا نہیں لے رہا کیونکہ مانچ راگ دے 12 ماہ دی ایک ایک تک سب نوں چیتی ہوندی. حضور نے کیا پہلی گل سال چڑھن گئی جے تو اے مانے اج ایک بیتے سال کی ارداس کر سارے کرم میرے سن بچھوڑے دے تے اج میر کر ایس سال اپنی کرپا ورتا. دوسری گل کہ میرے تے اج میر کر میں ایس گھر نوں چھڈ کے تیرے گھر تک جانا چاہنا ਪਰ ਤੇਰਾ ਘਰ ਤਾਂ ਲੱਭਣ ਜੇ ਤੇਰਾ ਨਾਮ ਪੱਲੇ ਹੋਵੇਗਾ। ਪਹਿਲਾਂ ਮੈਨੂੰ ਆਪਣਾ ਨਾਮ ਦੇ ਦੇ ਤੇ ਮੇਰ ਕਰੀ ਸਾਲ ਵਿੱਚ ਆਪਣਾ ਧਾਮ ਵੀ ਦੇ। ਗੁਰੂ ਜੀ ਦੇ ਬਚਨ ਤੇ ਕਿਰਤ ਕਰਨ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਵਿਛੜਿਆ ਸਾਲ ਮਿਲਾ ਲੈ। ਤੇ ਮੈਂ ਅਰਜ਼ ਕਰਾਂਗਾ ਭਾਈ ਸਾਹਿਬ ਬੈਠਿਆ ਪ੍ਰਬੰਧਕ ਵੀਰ ਅਕਾਲ ਤਖ਼ਤ ਸਾਹਿਬ ਉੱਤੇ ਇਹ ਚੇਤ ਦਾ ਮਹੀਨਾ ਭਰਵੇਂ ਸਮਾਗਮ ਚ ਮਨਾਇਆ ਜਾਂਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ। ਅੱਜ ਸੱਜਣ ਕਹਿ ਰਹੇ ਸਨ ਕਿ ਚੀਨੇ ਆਪਣਾ ਸਾਲ ਮਨਾਉਂਦੇ ਹੋ, ਆਪਾਂ ਦੇਖੋ ਆਪਣੀ ਸੰਤਾਨ ਨੂੰ ਆਪਣੀ ਪੀੜ੍ਹੀ ਨੂੰ ਦੱਸੀਏ, ਭਾਵੇਂ ਦੋ ਚਾਰ ਘੰਟੇ ਦਾ ਸਮਾਗਮ ਹੋਵੇ, ਗੱਲ ਤਾਂ ਸ਼ੁਰੂ ਹੋਵੇ, ਇੰਨਾ ਕੱਖ ਉਦਣ ਹੋਵੇ। ਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੀ, ਮੈਂ ਇਹ ਨਹੀਂ ਤਰਕ ਕਰਦਾ, ਏਡਾ ਵੱਡਾ ਸਾਕਾ ਇੰਨਾ ਕੱਖ ਉਦਣ ਨਹੀਂ ਸੀ। ਅਸੀਂ ਗੁਰਮਤ ਦੀਆਂ ਰੋ ਰੀਤਾਂ ਨੂੰ ਜ਼ਰੂਰ ਧਾਰਨ ਕਰੀਏ। ਹਜ਼ੂਰ ਨੇ ਕਿਹਾ ਦੋ ਰੀਤਾਂ ਜਮੰਗੀ, ਇੱਕ ਮਨ ਤੇ ਨਾਨਕ ਕੀ ਬੇਨੰਤੀਆਂ, ਕਰ ਕਿਰਪਾ ਦੀਜੈ ਨਾਮ, ਐਸਾ ਨਾਮ ਬਖਸ਼ ਦੇ। ਹਰ ਮੇਲੋ ਸਵਾਮੀ ਸੰਗ ਪ੍ਰਭ, ਜਿਸ ਕਾ ਨੇਚਲ ਧਾਮ। ਅੱਜ ਖੁਸ਼ੀ ਮੰਗਣ ਆਏ ਹਾਂ। ਧੰਨ ਗੁਰੂ ਅਰਜੁਨ ਦੇਵ ਜੀ ਨੇ ਕਿਹਾ, ਕਹਿਣ ਲੱਗੇ ਖੁਸ਼ੀ ਮਿਲ ਸਕਦੀ ਹੈ, ਆਨੰਦ ਮਿਲ ਸਕਦਾ ਹੈ, ਪਹਿਲੇ ਮਹੀਨੇ ਜੇ ਦੋ ਗੱਲਾਂ ਮੇਰੀਆਂ ਤੇ ਅਮਲ ਕਰ ਲਏ, ਬਾਰਵੇਂ ਮਹੀਨੇ ਇਹਨਾਂ ਦੋ ਗੱਲਾਂ ਨਾਲ ਤੈਨੂੰ ਫਲ ਆ ਜਾਏਗਾ। ਉਹ ਕਿਹੜੀਆਂ? ਚੇਤ ਸ਼ੁਰੂ ਹੋਇਆ, ਕਹਿਣ ਲੱਗੇ ਚੇਤ ਗੋਬਿੰਦ ਆਰਾਧਿਆ, ਕੀ ਮਿਲੇਗਾ? ਖੁਸ਼ੀ ਮੰਗਣ ਆਇਆ ਨਾ। ਕਹਿਣ ਲੱਗੇ ਆਹ ਖੁਸ਼ੀ ਤਾਂ ਹੁਣ ਤੱਕ ਦਾ ਜੋਬ ਮਿਲੇਗੀ, ਤੇਰਾ ਕੰਮ ਚੱਲ ਰਹੇਗਾ, ਜੇ ਇਸ ਮਹੀਨੇ ਇਸ ਸਾਲ ਤੂੰ ਗੁਰੂ ਗੁਰੂ ਜਪੇ ਤੇ ਤੈਨੂੰ ਅੰਦਰ ਦਾ ਖੇੜਾ ਮਿਲੇਗਾ। ਚੇਤ ਗੋਬਿੰਦ ਆਰਾਧਿਆ ਹੋਵੇ, ਇੱਥੇ ਹੋਇਆ ਨੀ, ਹੋਵੇ ਆਉਣ ਵਾਲੇ ਸਾਲ ਚ ਹੋਵੇਗਾ, ਹੋਵੇ ਆਨੰਦ ਘੜਾ। ਤੇ ਮਹਾਰਾਜ ਕਿਵੇਂ ਗਾਈਏ? ਕਹਿਣ ਲੱਗੇ ਜੇ ਕੱਲਿਆਂ ਗੱਲ ਨੀ ਬਣਦੀ ਤੇ ਗੁਰਮੁਖਾਂ ਦੀ ਸੰਗਤ ਕਰ, ਸੰਤ ਜਨਾ ਮਿਲ ਪਾਈ ਲੈ ਰਸਨਾ ਨਾਮ ਭਣਾ। ਤੁਕ ਵੱਲ ਧਿਆਨ ਦਿਆ ਗਿਆ ਕਿ ਇੱਕ ਆਨੰਦ ਹੋਵੇ ਤੇ ਦੂਜਾ ਸੰਤ ਜਨਾ ਨਾਲ ਮਿਲ ਕੇ ਭਣਾ ਬੋਲ। ਵੈਸਾਖ ਆਇਆ, ਗੁਰੂ ਨੇ ਕਿਹਾ, ਹਜ਼ੂਰ ਨੇ ਕਿਹਾ ਕਿ ਉਹ ਬੰਦਿਆ ਤੂੰ ਤਰਸੀ ਕਿਉਂ ਜਾਂਦਾ? ਕਹਿਣ ਲੱਗਾ ਪਤਾ ਨਹੀਂ। ਕਹਿਣ ਲੱਗੇ ਲੁੱਛ ਨਾ ਤਾਂ ਏ, ਦੁਨੀਆਂ ਦੀ ਖਾਤਰ ਜਿੰਨਾ ਰੋਂਦਾ, ਕਦੀ ਪਰਮਾਤਮਾ ਦੀ ਖਾਤਰ ਵਿਚਾਰ ਤੂੰ ਸਕ। ਵੈਸਾਖ ਢੀਲ ਤੋਂ ਵਾਢੀਆਂ ਜਿੰਨਾ ਪ੍ਰੇਮ ਵਿਸ਼ੋ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਨਾਸ਼ੀ ਉਹ ਪਲਚ ਪਲਚ ਸਗਲੀ ਮੂਲੀ ਝੂਠੈ ਧੰਦੈ ਹੋ। ਅੱਗੇ ਆਇਆ ਜੇਠ, ਜੇਠ ਦਾ ਮਹੀਨਾ ਸੀ, ਵੱਡਾ ਦਿਨ ਵੱਡਾ ਸੀ ਤੇ ਦੇਖੋ ਇਹ ਦਿਨ ਸਾਨੂੰ ਚੇਤੇ ਰਹਿਣਗੇ ਜੇ ਆਪਾਂ ਜੁੜਾਂਗੇ ਗੁਰੂ ਗ੍ਰੰਥ ਸਾਹਿਬ ਨਾਲ। ਜੇਠ ਆਇਆ, ਕਹਿਣ ਲੱਗੇ ਇਕੱਲੇ ਦਿਨ ਵੱਡੇ ਨਹੀਂ, ਰੱਬ ਵਰਗਾ ਵੱਡਾ ਕੋਈ ਨਹੀਂ। ਜੇ ਜੇਠ ਨਾਲ ਜੁੜ ਗਏ ਹੋ ਸੱਚ ਜਾਣੀ ਰੱਬ ਤੈਨੂੰ ਕਦੀ ਜਮਦੂਤਾਂ ਨੇੜੇ ਵੀ ਨਹੀਂ ਜਾਂਦੇ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ, ਹਰ ਸਾਵਣ ਹਰ ਸੱਜਣ ਦਾਣ ਲੱਗਿਆ ਕਿਸੇ ਨਾ ਦੇਈ ਬਨ। ਹਾੜ ਬੜਾ ਤਪਦਾ ਸੀ, ਗੁਰੂ ਅਰਜਨ ਦੇਵ ਜੀ ਨੂੰ ਪਤਾ ਮੈਨੂੰ ਤਪਦੇ ਹੋਏ ਹਾੜ ਵਿੱਚ ਜੇਠ ਵਿੱਚ ਤਵੀ ਤੇ ਬੈਠਣਾ ਪੈਣਾ। ਪਹਿਲੀ ਕਹਿ ਗਏ, ਕਹਿਣ ਲੱਗੇ ਤਪਦਾ ਬੜਾ ਪਰ ਉਹਨਾਂ ਲਈ ਜਿਨ੍ਹਾਂ ਨੂੰ ਰੱਬ ਭੁੱਲ ਜਾਏ, ਪ੍ਰਭੂ ਭੁੱਲ ਜਾਏ। ਅਖਾੜ ਤਪੰਦਾ ਤਿਸ ਲੱਗਾ ਹਰ ਨਾਵਾਂ ਨਾ ਜਿਨ੍ਹਾਂ ਪਾਸ, ਜਗਜੀਵਨ ਪੁਰਖ ਤਿਆਗ ਕਹਿ ਮਨ ਸੰਧੀ ਆਸ, ਜਿਹੜੇ ਪਰਮਾਤਮਾ ਨੂੰ ਛੱਡ ਕੇ ਬੰਦਿਆਂ ਦੇ ਹਾਲਾਤ ਵੱਲ ਦੇਖਦੇ ਨੇ, ਸੱਚ ਜਾਣੀ ਹਾੜ ਤਪਦੇ। ਸੌਣ ਆਇਆ, ਬੜਾ ਵਰਸਿਆ, ਹਰਿਆਵਲ ਆ ਗਈ, ਬੂੰਦਾਂ ਡਿੱਗਣ ਲੱਗਿਆ। ਕਹਿਣ ਲੱਗੇ ਜਿਵੇਂ ਬੱਦਲ ਵਰਸਦਾ ਪਿਆ, ਅਰਦਾਸ ਕਰ ਕਿਤੇ ਗੁਰੂ ਬੱਦਲ ਬਣ ਕੇ ਵਰਸੇ, ਤੇਰੇ ਮੂੰਹ ਚ ਅੰਮ੍ਰਿਤ ਬੂੰਦ ਪਏ। ਸਾਵਣ ਸੱਚੀ ਕਾਮਣੀ, ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਚਾ ਸੱਚ ਰੰਗ ਇੱਕੋ ਨਾਮ ਆਧਾਰ, ਦਿਖਿਆ ਰੰਗ ਉੜਾਵਿਆ ਦਿੱਤਨ ਸਭੈ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ। ਭਾਦੋਂ ਆਇਆ, ਬੜਾ ਭਰਮ ਬਣਦਾ ਸੀ ਪੰਜਾਬ ਚ, ਕਦੀ ਬੱਦਲ ਆ ਜਾਣਾ, ਕਣੀਆਂ ਪੈਣੀਆਂ, ਕਦੀ ਧੁੱਪ ਤਰਾਸਕਾ ਲੱਗਣਾ। ਕਹਿਣ ਲੱਗੇ ਜਿੰਨੀ ਆ ਧੁੱਪ ਸਾੜਦੀ ਏ, ਇੰਨਾ ਦੂਜਾ ਭਾਵ ਸਾੜਦਾ। ਭਾਦਵੇਂ ਭਰਮ ਭੁਲਾਣੀਆਂ, ਦੂਜਾ ਲੱਗਾ ਖੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਕੀ, ਅਸੂ ਦੀ ਰੁੱਤ ਚੰਗੀ ਆਈ। ਹਜ਼ੂਰ ਨੇ ਕਿਹਾ ਅੱਜ ਜ਼ਿਮੀਂਦਾਰ ਵੀ ਖੁਸ਼ ਹੈ ਕਿਉਂਕਿ ਫਸਲ ਗੱਭੇ ਚ ਆ ਗਈ। ਕਹਿਣ ਲੱਗੇ ਜਿੰਨਾ ਫਸਲ ਨੂੰ ਵੇਖ ਕੇ ਚਾਹ ਤੇ, ਇਹਨਾਂ ਰੱਬ ਨੂੰ ਪਾਣ ਲਈ ਕਿਤੇ ਤੇਰੇ ਅੰਦਰ ਚਾਹ ਆ ਜਾਏ। ਅਸੂ ਪ੍ਰੇਮ ਉਮਾੜਾ ਕਿਉਂ ਮਿਲ ਗਿਆ ਪਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਈ ਕੱਤੇ ਆਇਆ। ਕੱਤੇ ਦੇ ਮਹੀਨੇ ਨੂੰ ਬੜਾ ਉੱਤੇ ਬ੍ਰਾਹਮਣੀ ਰੀਤ ਕਹਿੰਦੀ ਹੈ ਵੀ ਬੜਾ ਖਤਰਨਾਕ। ਹਜ਼ੂਰ ਨੇ ਕਿਹਾ ਤਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਮੰਗਰ ਆਇਆ, ਕਹਿਣ ਲੱਗੇ ਥੋੜੀ ਥੋੜੀ ਠੰਡ ਸ਼ੁਰੂ ਹੋ ਗਈ, ਮੰਗਰ ਮਾਇਆ ਸੁਹੰਦੀਆਂ ਔਰ ਕਿਰਸਨ ਬੈਠੜੀਆਂ, ਇਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਪੋ ਆਇਆ ਕੱਕਰ ਚੜ੍ਹ ਕੇ ਧੁੰਦਾਂ ਪੈ ਗਈਆਂ, ਕੱਕਰ ਨਾਲ ਲੋਕ ਫੜਨ ਲੱਗੇ, ਬਨਸਪਤੀ ਦਾ ਰਸ ਉੱਠਣ ਲੱਗਾ। ਗੁਰੂ ਨੇ ਕਿਹਾ ਮੇਰੇ ਘਰ ਵਿੱਚ ਖਾਣ ਵੀ ਵਾਪਰੇਗਾ ਤੇ ਪੋ ਵੀ ਵਾਪਰੇਗਾ। ਖਾਣ ਵਿੱਚ ਗੁਰੂ ਅਰਜੁਨ ਦੇਵ ਜੀ ਨੂੰ ਤਵੀ ਤੱਤੀ ਨਹੀਂ ਲੱਗੀ, ਤੇ ਚੇਤੇ ਰੱਖੋ ਪੋ ਦੇ ਤੁਖਾਰ ਵਿੱਚ ਮਾਂ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੱਕਰ ਨੇ ਕੁਝ ਨਹੀਂ ਕਿਹਾ। ਪੋ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ, ਮਨ ਕਹਿਦਿਆ ਚਰਨਾਰ ਬਿਨ ਦਰਸ਼ਨ ਲੱਗਣਾ ਸਭ। ਸੰਖੇਪ ਜਾਤਰਾ ਮਾਘ ਆਇਆ, ਲੋਕ ਦੌੜ ਪਏ ਤੀਰਥਾਂ, ਕੋਈ ਗੰਗਾ ਵਿੱਚ, ਕੋਈ ਯਮੁਨਾ ਵਿੱਚ, ਕੋਈ ਸਰਸਵਤੀ ਵਿੱਚ, ਕੋਈ ਦਰਿਆਵਾਂ ਵਿੱਚ। ਗੁਰੂ ਨੇ ਕਿਹਾ ਸਿੱਖਾਂ ਗੱਲ ਸੁਣ, ਮਾਘ ਦੇ ਮਹੀਨੇ ਬਾਹਰ ਦਾ ਤੀਰਥ ਛੱਡ, ਬਾਣੀ ਨਾਲ ਜੁੜ ਤੇਰਾ ਅੰਦਰ ਹੀ ਤੀਰਥ ਬਣ ਜਾਣਾ। ਮਾਘ ਮੱਜਣ ਸਨ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ ਹੁਣ। ਗਿਆਰਾਂ ਮਹੀਨੇ ਲੰਘ ਹੈ, ਇਹ ਕਾਮ ਰਚਨਾ ਨਹੀਂ। ਜਿਹੜੀ ਸ਼ੁਰੂਆਤ ਚੇਤ ਵਿੱਚ ਹੋਈ ਉਹਨੂੰ ਫੱਗਣ ਚ ਭਾਗ ਲੱਗ ਗਿਆ। ਚੇਤ ਦੀਆਂ ਪਹਿਲੀਆਂ ਦੋ ਤੁਕਾਂ ਤੇ ਫੱਗਣ ਦੀਆਂ ਦੋ ਤੁਕਾਂ ਕਦੀ ਪੜ੍ਹੋ। ਚੇਤ ਵਿੱਚ ਕਿਹਾ ਸੀ ਹੋਵੇ ਆਨੰਦ ਘਣਾ, ਚੇਤ ਵਿੱਚ ਕਿਹਾ ਸੀ ਸੰਤ ਜਨਾ ਮਿਲ ਪਾਈਐ, ਤੇ ਜਦੋਂ ਫੱਗਣ ਵਿੱਚ ਕਿਰਪਾ ਵਾਪਰ ਗਈ ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਤੀ ਆਏ, ਕਿਵੇਂ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਅਮਲਾ। ਭਾਈ ਉਸ ਆਨੰਦ ਦੀ ਪ੍ਰਾਪਤੀ ਵੱਲ ਤੁਰੀਏ ਜਿਹੜਾ ਆਨੰਦ ਹਜ਼ੂਰ ਨੇ ਬਾਰਾਂ ਮਾਹ ਚ ਮੰਗਿਆ। ਬਾਰਾਂ ਮਾਹ ਮੁਕੰਮਲ ਹੋਇਆ, ਅਖੀਰਲਾ ਪਦਾ ਆਖਿਓ ਨੇ ਮਹੀਨੇ ਦਿਨ ਤੇ ਵਾਰ ਮਨਾਉਣ ਵਾਲਿਆ ਬੰਦਿਆ, ਚਿੱਤੇ ਰੱਖ ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ ਹਰ ਗੁਰਪੁਰਾ ਆਰਾਧਿਆ ਦਰ ਗਏ ਸੱਚ ਖੰਡ। ਮੇਰੀ ਸਿਰਫ ਅੱਜ ਤੁਹਾਡੇ ਚਰਨਾਂ ਚ ਬੇਨਤੀ ਹੈ, ਪ੍ਰਚਾਰਕ ਹੋਣ ਦੇ ਨਾਤੇ ਜਦੋਂ ਬੋਲਦੇ ਹਾਂ ਕੋਈ ਜ਼ਰੂਰੀ ਨਹੀਂ ਹਰ ਬੰਦੇ ਦੇ ਅੰਦਰ ਨੂੰ ਸਾਡੇ ਵਿਚਾਰ ਪਾਉਣ। ਹਰ ਬੰਦੇ ਦੇ ਵਿਚਾਰਾਂ ਦਾ ਫੈਸਲਾ ਕਰਨ ਦਾ ਆਪੋ ਆਪਣਾ ਸੁਭਾਅ, ਪਰ ਕਦੀ ਦੇਖੀਏ ਕਿੰਨੇ ਸਾਲ ਲੰਘ ਗਏ। ਮੇਰੇ ਸਮੇਂ ਉਮਰ ਢਲ ਗਈ, ਕੇਸ ਕਾਲਿਆਂ ਤੋਂ ਚਿੱਟੇ ਹੋ ਗਏ ਕਿ ਇੰਨੇ ਸਾਲ ਲੰਘਦੇ, ਮਨ ਵੀ ਕਾਲੇ ਤੋਂ ਚਿੱਟਾ ਹੋਇਆ। ਜੇ ਨਹੀਂ ਤੇ ਫਿਰ ਉਰਦੂ ਦੇ ਇੱਕ ਵਿਦਵਾਨ ਨੇ ਕਿਹਾ ਸੀ ਕੁਛ ਰੋਤੇ ਮੇ ਕੱਟ ਗਈ, ਕੁਛ ਆਹੂ ਮੇ ਕੱਟ ਗਈ, ਕੁਛ ਸੋਤੇ ਮੇ ਕੱਟ ਗਈ, ਕੁਛ ਗੁਨਾਹੋਂ ਮੇ ਕੱਟ ਗਈ, ਮੰਜ਼ਿਲ ਤੇ ਜਾਣੇ ਵਾਲੇ ਮੰਜ਼ਿਲ ਤੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੇ ਕੱਟ। ਇਸ ਉਮਰ ਨੂੰ ਇਹਨਾਂ ਸਵਾਸਾਂ ਨੂੰ ਸਬਰ ਕਰੀਏ ਬੰਦਗੀ ਦੇ ਨਾਲ, ਸਿਮਰਨ ਦੇ ਨਾਲ, ਤੇ ਜਿਹੜੀ ਆਰੰਭ ਚ ਅਰਜ਼ ਕੀਤੀ ਸੀ ਬੰਦਗੀ ਦਾ ਇੱਕ ਨਿਮਕ ਜੀਣਾ, ਤੇ ਬੰਦਗੀ ਤੋਂ ਬਿਨਾਂ ਕਰੋੜਾਂ ਸਾਲ ਜੀਣਾ, ਕਰੋੜਾਂ ਸਾਲਾਂ ਦੀ ਕੋਈ ਕੀਮਤ ਨਹੀਂ, ਇੱਕ ਨਿਮਕ ਦੀ ਕੀਮਤ। ਉਹ ਇੱਕ ਨਿਮਕ ਐਸਾ ਜਿਹੜਾ ਇੱਕ ਚਿੱਤ ਜਾਂ ਇੱਕ ਛਿਣ ਧਿਆਇਓ ਕਾਲ ਫਾਂਸ ਕੇ ਬੀਜ ਨਾ ਆਇਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਅਸੀਂ ਵਰਤਮਾਨ ਨੂੰ ਸਮਝੀਏ। ਵਰਤਮਾਨ ਜਿਹਨੇ ਸਮਝ ਲਿਆ ਉਹਦਾ ਭਵਿੱਖ ਤੇ ਉਹਦਾ ਭੂਤ ਵੀ, ਭੂਤਕਾਲ ਵੀ ਚੰਗਾ ਬਣ ਜਾਏ। ਪਰ ਅਫਸੋਸ ਰਹਿੰਦੇ ਵਰਤਮਾਨ ਵਿੱਚ ਤੇ ਸੁਰਤ ਜਾਂ ਬੀਤੇ ਤੇਰੇ ਤੇ ਜਾਂ ਆਉਣ ਵਾਲੇ ਤੋਂ ਡਰੀ ਜਾਂਦੇ। ਸਵੇਰੇ ਵੀ ਮੈਂ ਕਥਾ ਚ ਇੱਕ ਬੇਨਤੀ ਕੀਤੀ ਸੀ, ਇੱਕ ਸਿਮਰਤੀ ਤੇ ਦੂਜੀ ਕਲਪਨਾ, ਮੈਂ ਦੁਹਰਾ ਦੇਣਾ। ਇਹ ਦੋ ਚੀਜ਼ਾਂ ਤਾਂ ਸਮਾਂ ਬਰਬਾਦ ਕਰਦੀਆਂ ਨੇ। ਸਿਮਰਤੀ ਦਾ ਅਰਥ ਹੈ ਜਦੋਂ ਸਿਮਰਨ ਕਰਦੇ ਹਾਂ ਬੀਤੀਆਂ ਯਾਦਾਂ ਨੂੰ ਚਿਕਨ ਦੇਦੀਆਂ, ਤੇ ਕਲਪਨਾ ਦਾ ਅਰਥ ਹੈ ਜੇ ਬੀਤੀਆਂ ਨਾ ਆਉਣ ਤੇ ਆਉਣ ਵਾਲੇ ਆਪਾਂ ਖੁਦ ਹੀ ਮਿਰਦੀ ਜਾਂਦੇ ਹਾਂ ਤੇ ਕਲਪੀ ਜਾਂਦੇ। ਇਹ ਗੱਲ ਮੈਂ ਦੁਹਰਾ ਰਿਹਾ। ਗੁਰੂ ਜੀ ਨੇ ਸੁਲਤਾਨਪੁਰ ਕਹੀ ਸੀ, ਕਾਜ਼ੀ ਨੂੰ ਇੱਕ ਗੱਲ ਕਹੀ ਸੀ, ਕਹਿਣ ਲੱਗੇ ਤੇਰੀ ਸਿਮਰਤੀ ਤੈਨੂੰ ਨਹੀਂ ਟਿਕਣ ਦਿੰਦੀ, ਤੇ ਨਵਾਬ ਨੂੰ ਕਿਹਾ ਸੀ ਤੇਰੀ ਕਲਪਨਾ ਤੈਨੂੰ ਨਹੀਂ ਟਿਕਣ ਦਿੰਦੀ। ਉਹ ਕਿਉਂ ਕਿਹਾ? ਸਾਥੀ ਅਸੀਂ ਬੜੀ ਛੇਤੀ ਪੜ ਲੈਂਦੇ ਹਾਂ। ਕਹਿਣ ਲੱਗੇ ਕਾਜ਼ੀ ਤੇਰੀ ਸਿਮਰਤੀ ਵਿੱਚ ਤੇਰੀ ਘੋੜੀ ਤੇ ਵਿਸ਼ੇਰੀ ਏ, ਕਿ ਜਿਸ ਘੋੜੀ ਨੇ ਵਿਸ਼ੇਰੀ ਨੂੰ ਜਨਮ ਕੁਝ ਸਮਾਂ ਪਹਿਲਾਂ ਦਿੱਤਾ, ਤੇਰੀ ਬੀਤੀ ਕੋਈ ਸਿਮਰਤੀ ਨਹੀਂ ਟਿਕਣ ਦਿੰਦੀ। ਕਹਿਣ ਲੱਗੇ ਨਵਾਬ ਤੇਰੀ ਕਲਪਨਾ ਕਾਬਲ ਤਾਂ ਤੂੰ ਗਿਆ ਨਹੀਂ, ਪਰ ਘੋੜੇ ਤੋਂ ਖਰੀਦੀ ਜਾਂਦਾ। ਬਸ ਅੱਜ ਦੋ ਚੀਜ਼ਾਂ ਨੇ
ਜਿਹੜੀਆਂ ਟਿਕਣ ਨਹੀਂ ਦਿੰਦੀਆਂ। ਭਾਈ ਗੁਰਸਿੱਖੋ, ਸਮੇਂ ਦੀ ਕਦਰ ਕਰੀਏ। ਸਮਾਂ ਇੱਕ ਉਹ ਹੈ ਜਿਹੜਾ ਇਹਦੀ ਕਦਰ ਨਹੀਂ ਕਰਦਾ, ਫਿਰ ਇਹੋ ਜਿਹਾ ਪਲਸੇਟਾ ਮਾਰਦਾ ਬੰਦਾ, ਤਰਲੇ ਲਈ ਜਾਂਦਾ, ਵਾਪਸ ਕਰਨੀ ਹੁੰਦਾ। ਤਾਂ ਹੀ ਤਾਂ ਹਜ਼ੂਰ ਨੇ ਅਖੀਰ ਤੇ ਸਮਾਪਤੀ ਕਰਾਂ, ਰਾਤ ਤੋਂ ਗੱਲ ਸ਼ੁਰੂ ਕੀਤੀ ਸੀ। ਚਾਰ ਪੈਰ ਰਾਤ ਹੈ ਜ਼ਿੰਦਗੀ, ਤੇ ਗੁਰੂ ਨੇ ਕਿਹਾ ਆ ਦਿਨ ਤੇ ਰਾਤ ਦੀ ਗੱਲ ਰੱਬ ਨੇ ਪੁੱਛਣੀ ਹੈ, ਤੇ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਨ ਲੇਖਾ ਰੱਬ ਮੰਗੇਸੀਆ, ਤੂੰ ਆਹੋ ਤੇਰੇ ਕੰਮ ਤੋਂ ਕੰਮ ਇਹ ਜੇ ਤੇ ਅਵਰ ਕਾਜ ਤੇਰਾ ਕੀਤਾ ਨਾ ਕਾਮ, ਮੇਰ ਸਾਧ ਸੰਗਤ ਭੱਜ ਕੇਵਲ ਨਾਮ ਕੋ ਕੰਮ ਇਹ ਜੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਬੰਦਗੀ ਕਰ ਸਕੀਏ ਕਿਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਸਤਿਗੁਰੂ ਕਿਰਪਾ ਕਰੇ। ਅਰਦਾਸ ਹੈ ਜੇ ਰੱਬ ਆਸਾਨ ਜ਼ਿੰਦਗੀ ਦੇ ਤੇ ਸਾਰਿਆਂ ਨੂੰ ਬੰਦਗੀ ਦੀ ਦਾਤ ਦੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।